ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ ਗੁਰਦੇਵ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਅੱਜ ਵਿਸ਼ੇਸ਼ ਦੀਵਾਨ ਅੰਦਰ ਜੋ ਕਿ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦੇ ਪਿਆਰ ਵਿੱਚ ਸਮੂਹ ਕੈਲਗਰੀ ਦੀਆਂ ਸੰਗਤਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਹੋਏ ਨੇ ਔਰ ਨਾਲ ਨਾਲ ਸੁਖਮਣੀ ਸਾਹਿਬ ਦੀ ਬਾਣੀ ਦੇ ਜਾਪ ਵੀ ਕੀਤੇ ਗਏ, ਤਾਂ ਕਿ ਉਸ ਮਹਾਨ ਸ਼ਖਸੀਅਤ ਉਸ ਮਹਾਨ ਮਾਂ ਨੂੰ ਚੇਤਾ ਕੀਤਾ ਜਾਏ ਜਿਸ ਨੇ ਜਿਸ ਦੀ ਝੋਲੀ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਪੁੱਤਰ ਪਾਇਆ ਸੀ। ਮਾਤਾ ਸਾਹਿਬ ਕੌਰ ਜੀ ਭਾਵੇਂ ਕਿ ਉਹਨਾਂ ਦੇ ਜੀਵਨ ਦੇ ਬਹੁਤੇ ਵਿਸਤਾਰ ਵਿੱਚ ਹਾਲਾਤ ਨਹੀਂ ਮਿਲਦੇ, ਫਿਰ ਵੀ ਆਪਾਂ ਜਿੰਨੇ ਕੁ ਇਤਿਹਾਸ ਵਿੱਚ ਸਰੋਤ ਹਨ ਉਹਨਾਂ ਨਾਲ ਅਤੇ ਨਾਲ ਨਾਲ ਗੁਰਬਾਣੀ ਨਾਲ ਜੁੜਨ ਦਾ ਯਤਨ ਕਰੀਏ। ਜਿੱਥੇ ਆਪ ਜੀ ਸਰੀਰਾਂ ਦੇ ਨਾਲ ਸਰੀਰ ਕਰਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹੋ, ਆਪੋ ਆਪਣੇ ਮਨਾਂ ਦੀਆਂ ਹਾਜ਼ਰੀਆਂ ਵੀ ਲਵਾਈਏ, ਝੁਕਾਓ ਸੀਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਪਿਆਰ ਸਹਿਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਂ ਸ਼ਬਦ ਮੋਹ ਤੋਂ ਪੈਦਾ ਹੋਇਆ, ਮਾਂ ਦੁਆਰਾ ਹੀ ਸੰਸਾਰ ਵਿੱਚ ਮੋਹ ਹੈ। ਇੱਕੋ ਹੀ ਰਿਸ਼ਤਾ ਹੈ ਮਾਂ ਅਤੇ ਪੁੱਤਰ ਦਾ, ਬਾਕੀ ਦੇ ਰਿਸ਼ਤੇ ਬਾਹਰੋਂ ਆਉਂਦੇ ਨੇ, ਪਰ ਇਹ ਰਿਸ਼ਤਾ ਸਰੀਰ ਨਾਲ ਸੰਬੰਧਿਤ ਹੈ। ਭਰਾ ਭਰਾ ਦਾ ਰਿਸ਼ਤਾ ਹੈ, ਦੋਵਾਂ ਦਾ ਵੱਖਰਾਪਣ ਹੈ। ਪਤੀ ਪਤਨੀ ਦਾ ਰਿਸ਼ਤਾ ਹੈ, ਉਹ ਵੀ ਦੋ ਹੈ। ਹੋਰ ਜਿੰਨੇ ਵੀ ਰਿਸ਼ਤੇ ਗਿਣੀਏ ਸੰਸਾਰ ਦੇ ਵਿੱਚ, ਪਰ ਮਾਂ ਅਤੇ ਪੁੱਤਰ ਦਾ ਜੋ ਰਿਸ਼ਤਾ ਹੈ ਉਹ ਦਿਸਦਾ ਵੱਖਰਾ, ਪਰ ਇੱਕ ਹੀ ਸਰੀਰ ਦੇ ਦੋ ਰੂਪ ਨੇ। ਕਿਉਂਕਿ ਮਾਂ ਆਪਣੇ ਸਰੀਰ ਦੇ ਵਿੱਚੋਂ ਹੀ ਸਰੀਰ ਦੇ ਅੰਦਰੋਂ ਹੀ ਉਸ ਬੱਚੇ ਨੂੰ ਜਨਮ ਦਿੰਦੀ ਹੈ, ਮਾਸ ਉਹਦਾ ਹੀ ਲੱਗਦਾ ਹੈ। ਆਪਣੇ ਮਾਸ ਨੂੰ ਖੋਰ ਕੇ ਹੀ ਬੱਚੇ ਦਾ ਸਰੀਰ ਬਣਾਉਂਦੀ ਹੈ, ਆਪਣੀਆਂ ਹੱਡੀਆਂ ਨੂੰ ਖੋਰ ਕੇ ਹੀ ਬੱਚੇ ਦਾ ਸਰੀਰ ਪੈਦਾ ਕਰਦੀ ਹੈ। ਔਰ ਜਦੋਂ ਉਹ ਬੱਚਾ ਜਨਮ ਲੈ ਲੈਂਦਾ ਹੈ, ਸਭ ਤੋਂ ਪਹਿਲਾਂ ਜਿਹੜਾ ਉਹਦੇ ਸਰੀਰ ਨਾਲ ਸੰਬੰਧ ਜੁੜਦਾ ਉਹ ਮਾਂ ਦੇ ਦੁੱਧ ਦਾ ਹੈ। ਸਤਿਗੁਰੂ ਨੇ ਬਚਨ ਕੀਤੇ ਨੇ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਇੱਥੇ ਸ਼ਬਦ ਪਹਿਲਾਂ ਪਿਤਾ ਨਹੀਂ, ਪਹਿਲਾਂ ਮਾਂ ਸ਼ਬਦ ਵਰਤਿਆ ਹੈ। ਪਹਿਲਾਂ ਬੱਚੇ ਨੂੰ ਮਾਂ ਦੀ ਸੁੱਧ ਆਉਂਦੀ, ਮਾਂ ਦੀ ਖਬਰ, ਮਾਂ ਦਾ ਪਤਾ ਲੱਗਦਾ ਕਿ ਮਾਂ ਦੇ ਹੱਥ ਮੈਨੂੰ ਲੱਗ ਚੁੱਕੇ ਨੇ। ਤੁਸੀਂ ਕਈ ਵਾਰੀ ਵੇਖੋਗੇ ਬੱਚਾ ਰੋਂਦਾ ਹੋਵੇ, ਛੋਟਾ ਬੱਚਾ 10 ਦਿਨ ਦਾ, 20 ਦਿਨ ਦਾ, ਮਹੀਨੇ ਦਾ, ਘਰ ਦੀ ਨੌਕਰ ਨੇ ਉਹਨੂੰ ਚੁੱਕਿਆ ਹੋਵੇ, ਉਹ ਚੁੱਪ ਨਹੀਂ ਕਰਦਾ, ਉਹ ਕਦੀ ਕਿਸੇ ਨੂੰ ਫੜਾਉਂਦੀ, ਕਦੀ ਕਿਸੇ ਨੂੰ ਫੜਾਉਂਦੀ। ਜੇ ਮਾਂ ਕਿਤੇ ਬਾਹਰ ਚਲੀ ਗਈ, ਉਹ ਬੱਚਾ ਅੱਖਾਂ ਬੰਦ ਕਰਕੇ ਰੋਈ ਜਾਂਦਾ ਹੈ। ਪਰ ਜਿਉਂ ਹੀ ਉਹਦੀ ਮਾਂ ਦੇ ਹੱਥ ਉਸ ਬੱਚੇ ਨੂੰ ਲੱਗਦੇ ਨੇ, ਮਾਂ ਨੂੰ ਉਹਦੇ ਹੱਥਾਂ ਦੀ ਪਹਿਚਾਣ ਆ ਜਾਂਦੀ ਹੈ। ਹੱਥ ਲੱਗਦਿਆਂ ਸਾਰ ਬੱਚਾ ਚੁੱਪ ਕਰ ਜਾਂਦਾ ਹੈ। ਇਹ ਗਹਿਰੇ ਧਿਆਨ, ਗਹਿਰੇ ਸੰਬੰਧ ਦੇ ਕਾਰਨ ਹੈ। ਵੈਸੇ ਸਿੱਖ ਜਗਤ ਦੇ ਵਿੱਚ ਮਾਂ ਦਾ ਰੁਤਬਾ ਬਹੁਤ ਵੱਡਾ ਰਿਹਾ। ਸ਼ੁਰੂ ਤੋਂ ਲੈ ਕੇ ਮਾਂ ਨੇ, ਇਸਤਰੀ ਨੇ, ਭੈਣ ਨੇ, ਪਤਨੀ ਨੇ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਸਤਰੀ ਨੂੰ ਯੋਗਦਾਨ ਦੇ ਬਦਲੇ ਬਹੁਤ ਸਾਰਾ ਸਤਿਕਾਰ ਦਿੱਤਾ ਹੈ, ਉੱਥੇ ਇੱਕ ਇਸਤਰੀ ਦੇ ਮਾਂ ਦੇ ਗੁਣ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਗਏ। ਮਾਂ ਕਿਵੇਂ ਦੀ ਹੈ? ਹੁਣ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਵੱਲ ਵੇਖੀਏ। ਸਾਧ ਸੰਗਤ, ਉੱਧਰੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਵੱਲ ਵੇਖੋ। ਜਦੋਂ ਕਈ ਵਾਰੀ ਮੁਤਾਲਿਆ ਕੀਤਾ ਜਾਂਦਾ ਹੈ, ਜੋੜ ਕੀਤਾ ਜਾਂਦਾ ਹੈ, ਅਤੇ ਮਨ ਝੁੱਕ ਜਾਂਦਾ ਹੈ, ਸੁਣ ਕੇ ਪੜ੍ਹ ਕੇ ਇਹ ਮਹਿਸੂਸ ਹੁੰਦਾ ਹੈ ਵੀ ਇਹ ਜਿਹੜੀ ਉੱਚਾ ਜੀਵਨ ਸੀ ਸਿਰਫ ਉਹਨਾਂ ਦੇ ਸਰੀਰਾਂ ਦੇ ਵਿੱਚ ਹੀ ਸੀ। ਛੋਟਾ ਜਿਹਾ ਮੈਂ ਉਦਾਹਰਣ ਦਿਆਂ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਕਿਲ੍ਹਾ ਛੱਡਿਆ ਸੰਨ 1704 ਵਿੱਚ, ਅਤੇ ਗੁਰੂ ਸਾਹਿਬ ਦਾ ਜਨਮ ਜਿਹੜਾ 1666 ਵਿੱਚ ਹੋਇਆ, ਜੇ ਇਹਨਾਂ ਸਾਲਾਂ ਨੂੰ ਗਿਣੀਏ ਕਿੰਨੇ ਸਾਲ ਬਣਦੀ ਉਮਰ ਹੈ, 60 ਤੋਂ ਲੈ ਕੇ 66 ਤੋਂ ਲੈ ਕੇ ਜੇ 1700 ਤੱਕ 4 ਤੱਕ ਵੇਖਿਆ ਜਾਏ ਤਾਂ ਕਿੰਨੇ ਸਾਲ ਬਣਦੇ ਨੇ? ਉਸ ਵੇਲੇ ਕਲਗੀਆਂ ਵਾਲੇ ਦੀ ਉਮਰ ਕਿੰਨੀ ਹੈ? 40 ਸਾਲ ਦੀ ਉਮਰ ਹੈ। 40 ਸਾਲ ਦੀ ਉਮਰ ਨੂੰ ਆਮ ਤੌਰ 'ਤੇ ਜਵਾਨ ਉਮਰ ਮੰਨਿਆ ਗਿਆ ਹੈ। 25 ਸਾਲ ਤੋਂ 20 ਸਾਲ ਤੋਂ ਲੈ ਕੇ 40 ਸਾਲ ਤੱਕ ਆਮ ਆਪਾਂ ਵੇਖਦੇ ਹਾਂ 40-40 ਸਾਲ ਦੇ ਆਮ ਸਰੀਰ ਨੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਮਾਤਾ ਸਾਹਿਬ ਕੌਰ ਇੱਕ ਉੱਚਾ ਆਦਰਸ਼, ਉੱਚਾ ਕਰੈਕਟਰ ਇਸ ਧਰਤੀ ਦੇ ਉੱਤੇ ਉਹਨਾਂ ਨੇ ਕਰਕੇ ਵਿਖਾਇਆ ਹੈ। ਧਿਆਨ ਦੇਣਾ, 40 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਿਲ੍ਹਾ ਛੱਡਦੇ ਨੇ। ਔਰ ਉਹਨਾਂ ਹੀ ਦਿਨਾਂ ਦੇ ਦੌਰਾਨ ਉਹਨਾਂ ਦੇ ਘਰ ਵਿੱਚ ਜਿਹੜੇ 4 ਪੁੱਤਰ ਸਨ, ਕੁਝ ਦਿਨਾਂ ਦੇ ਵਿੱਚ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ, 4 ਸਾਹਿਬਜ਼ਾਦੇ। ਪਰਿਵਾਰਕ ਨਜ਼ਰ ਤੋਂ ਵੇਖੀਏ ਤਾਂ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਹਦੇ ਤੋਂ ਬਾਅਦ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ, ਤੁਸੀਂ ਸਾਰਾ ਸਫ਼ਰ ਵਹਿੰਦੇ ਹੋ, ਚਮਕੌਰ ਸਾਹਿਬ ਤੋਂ ਮਾਛੀਵਾੜੇ, ਮਾਛੀਵਾੜੇ ਤੋਂ ਆਲਮਗੀਰ ਸਾਹਿਬ, ਇੱਧਰੋਂ ਦੀ ਰਾਏਕੋਟ ਤੋਂ ਹੁੰਦੇ ਪਹੁੰਚ ਗਏ ਦਮਦਮਾ ਸਾਹਿਬ ਦੀ ਧਰਤੀ 'ਤੇ। ਅਤੇ ਉੱਥੇ ਫਿਰ ਮਾਤਾਵਾਂ ਮਿਲਣ ਵਾਸਤੇ ਆਉਂਦੀਆਂ ਨੇ, ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ। ਮੈਂ ਸਿਰਫ ਵਿੱਚੋਂ ਇੱਕੋ ਹੀ ਟੂਕ ਲੈ ਰਿਹਾ, ਫਿਰ ਆਪਾਂ ਗੁਰਬਾਣੀ ਵੱਲ ਆਵਾਂਗੇ। ਵੇਖੋ, ਉਸ ਵੇਲੇ ਕਲਗੀਆਂ ਵਾਲੇ ਦੀ ਉਮਰ ਹੈ 41.5 ਸਾਲ, ਬੱਚੇ ਸ਼ਹੀਦ ਹੋ ਗਏ ਨੇ, ਅਤੇ ਉਸ ਵੇਲੇ ਮਾਤਾਵਾਂ ਵੀ ਕੋਲ ਨੇ। ਨਹੀਂ ਤਾਂ ਆਮ ਤੌਰ 'ਤੇ ਤੁਸੀਂ ਵੇਖੋਗੇ ਜਿਸ ਪਰਿਵਾਰ ਵਿੱਚ ਕੋਈ ਬੱਚਾ ਨਾ ਰਹੇ, ਮਨੁੱਖ ਉਸੇ ਵੇਲੇ ਦੂਸਰੀ ਸ਼ਾਦੀ ਦਾ ਉਪਰਾਲਾ ਕਰਦਾ ਹੈ, ਆਮ ਘਰਾਂ ਵਿੱਚ ਵੇਖਿਆ ਜਾਏ। ਪਰ ਉਹਨਾਂ ਦਾ ਇੱਕ ਪ੍ਰਣ ਸੀ, ਉਹਨਾਂ ਨੇ ਬੱਚੇ 4 ਸ਼ਹੀਦ ਹੋਣ ਤੋਂ ਬਾਅਦ ਵੀ, ਅਤੇ ਗੁਰੂ ਸਾਹਿਬ ਦੇ ਕੋਲ ਦੋਵੇਂ ਮਹਿਲ ਸਨ, ਅਤੇ ਦੋਵਾਂ ਮਹਿਲਾਂ ਦੀ ਜਿਹੜੀ ਉਮਰ ਸੀ ਉਹ ਵੀ 40 ਸਾਲ ਤੋਂ ਥੱਲੇ ਸੀ, ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ। ਪਰ ਸਤਿਗੁਰਾਂ ਨੇ ਫਿਰ ਪਰਤ ਕੇ ਸੰਤਾਨ ਪੈਦਾ ਕਰਨ ਦਾ ਸੰਕਲਪ ਨਹੀਂ ਕੀਤਾ, ਜਿਹੜਾ ਇੱਕ ਉੱਚੇ ਪ੍ਰਣ ਦਾ ਨਤੀਜਾ ਹੈ, ਕੌਮ ਨੂੰ ਰਾਹ ਦੇਣਾ ਸੀ। ਔਰ ਇਹ ਕੋਈ ਛੋਟੀ ਗੱਲ ਨਹੀਂ, ਕਹਿੰਦੇ ਨੇ ਦਿੱਲੀ ਤੋਂ ਜਦੋਂ ਮਾਤਾ ਸਾਹਿਬ ਕੌਰ ਜੀ, ਕਿਉਂਕਿ ਜਦੋਂ ਵਿਛੋੜਾ ਪਿਆ, ਪਰਿਵਾਰ ਵਿਛੋੜਾ ਜਿਸ ਨੂੰ ਕਹਿੰਦੇ ਨੇ, ਉਹਦੇ ਤੋਂ ਪਹਿਲਾਂ ਦੋਵੇਂ ਮਾਤਾਵਾਂ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ, ਭਾਈ ਮਣੀ ਸਿੰਘ ਔਰ ਮਾਮਾ ਕਿਰਪਾਲ ਜੀ ਜਾਂ ਕਿਰਪਾਲ ਸਿੰਘ ਕਹੀਏ, ਉਹਨਾਂ ਦੇ ਨਾਲ ਦਿੱਲੀ ਵਿੱਚ ਜਾ ਕੇ ਰਹੇ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ, ਉਸ ਦਿੱਲੀ ਦੇ ਵਿੱਚ ਸੁਰੱਖਿਅਤ ਰਹੇ ਨੇ। ਉੱਥੋਂ ਜਿਸ ਵੇਲੇ ਮੁੜ ਕੇ ਵਾਪਸ ਆਏ, ਪਤਾ ਲੱਗਾ ਵੀ ਕਲਗੀਆਂ ਵਾਲੇ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ 'ਤੇ ਰੰਗ ਲਾ ਰਹੇ ਨੇ, ਉੱਥੇ ਸੰਗਤਾਂ ਫਿਰ ਆਉਣ ਲੱਗ ਪਈਆਂ ਨੇ, ਮੁਕਤਸਰ ਦੀ ਜੰਗ ਹੋ ਚੁੱਕੀ ਹੈ। ਅਤੇ ਜਦੋਂ ਪਤਾ ਲੱਗਾ, ਉਸੇ ਵੇਲੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਭਾਈ ਮਣੀ ਸਿੰਘ ਉਹਨਾਂ ਨੇ ਰੱਥ ਦਾ ਪ੍ਰਬੰਧ ਕਰਕੇ ਇਹ ਸਫ਼ਰ ਮੁਕਾ ਕੇ ਅਤੇ ਦਮਦਮਾ ਸਾਹਿਬ ਦੀ ਧਰਤੀ 'ਤੇ ਗਏ। ਖਾਲਸਾ ਪੁੱਤਰ ਝੋਲੀ ਵਿੱਚ ਕਦੋਂ ਪਾਇਆ? ਭਾਵੇਂ ਕਿ ਪਹਿਲਾਂ ਵੀ ਇਹ ਖਿਆਲ ਕੀਤਾ ਜਾਂਦਾ ਵੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵੀ ਪਾਇਆ ਗਿਆ ਹੈ, ਪਰ ਉੱਥੇ ਜਦੋਂ ਪਹੁੰਚੇ ਉਸ ਥਾਂ 'ਤੇ ਸੰਗਤਾਂ ਦਾ ਇਸੇ ਤਰ੍ਹਾਂ ਇਕੱਠ ਦੀਵਾਨ ਸਜਿਆ ਹੋਇਆ, ਮਾਲਵੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਬੈਠੀਆਂ ਨੇ। ਉੱਥੇ ਡੱਲੇ ਵਰਗੇ ਸਰਦਾਰ ਹੋਰ ਵੀ ਕਈ ਲੋਕ ਆਏ ਨੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਦੇ ਸੋਚ ਕੇ ਵੇਖੋ ਕੌਮ ਦੇ ਵਿੱਚ ਕਿੰਨਾ ਕੁ ਵੈਰਾਗ ਹੋਵੇਗਾ ਕਿ ਜਿਸ ਗੁਰੂ ਨਾਲ ਇੰਨਾ ਪਿਆਰ ਸੀ ਉਹਦੇ ਚਾਰੇ ਪੁੱਤਰ, ਪਿਤਾ ਪਹਿਲਾਂ ਸ਼ਹੀਦ ਹੋ ਚੁੱਕੇ ਨੇ, ਪੁੱਤਰ ਸਾਹਮਣੇ ਸ਼ਹੀਦ ਹੋ ਗਏ ਅਤੇ ਬੁੱਢੀ ਮਾਂ ਵੀ ਅੱਖਾਂ ਦੇ ਸਾਹਮਣੇ ਕਹਿ ਲਓ ਸ਼ਹੀਦ ਹੋਈ। ਉਸ ਹਾਲਤ ਦੇ ਵਿੱਚ ਦੂਰੋਂ ਦੂਰੋਂ ਸਿੱਖ ਆਪਣੇ ਵੱਲੋਂ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਨ ਵਾਸਤੇ ਆਉਂਦੇ। ਬੜੇ ਲੋਕ ਉਦੋਂ ਆਏ, ਕਹਿੰਦੇ ਨੇ ਦੀਵਾਨ ਸਜਿਆ, ਮਾਤਾ ਸਾਹਿਬ ਕੌਰ ਜੀ ਆਏ, ਮਾਤਾ ਸੁੰਦਰ ਕੌਰ ਜੀ ਆਏ, ਨਮਸਕਾਰ ਕੀਤੀ, ਬੈਠ ਗਏ ਅਤੇ ਬੈਠਿਆਂ ਬੈਠਿਆਂ ਉਹਨਾਂ ਨੇ ਚੌਵਾਂ ਪਾਸੇ ਸੰਗਤ ਵਿੱਚ ਝਾਤੀ ਪਾਈ, ਕਿਉਂਕਿ ਉਦੋਂ ਕਿਹੜਾ ਕੋਈ ਖਬਰਾਂ ਸਨ ਜਿੱਥੋਂ ਪਤਾ ਲੱਗਦਾ ਸੀ ਵੀ ਕੀ ਹੋਇਆ ਹੈ। ਜਦੋਂ ਕੋਈ ਮਿਲਦਾ ਸੀ ਉਦੋਂ ਹੀ ਖਬਰ ਮਿਲਦੀ ਸੀ ਵੀ ਕੀ ਘਟਨਾ ਵਾਪਰੀ ਹੈ। ਮਾਤਾ ਸੁੰਦਰ ਕੌਰ ਜੀ ਨੇ, ਮਾਤਾ ਸਾਹਿਬ ਕੌਰ ਜੀ ਨੇ ਸੰਗਤ ਵੱਲ ਤੱਕਿਆ, ਧਿਆਨ ਮਾਰਿਆ ਕਿ ਕਿਤੇ ਅਜੀਤ ਸਿੰਘ ਬੈਠਾ ਹੋਇਆ, ਕਿਤੇ ਜੁਝਾਰ ਸਿੰਘ ਹੈ, ਕਿਤੇ ਜੋਰਾਵਰ ਸਿੰਘ ਦਿਸਦੇ ਨੇ, ਕਿਤੇ ਫਤਿਹ ਸਿੰਘ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਬਹਿੰਦੇ ਸਨ। ਕਈ ਵਾਰੀ ਜਦੋਂ ਝਾਤੀ ਪਾਈ ਅਤੇ ਚੌਵਾਂ ਪਾਸੇ ਨਾਂ ਵੇਖ ਕੇ ਮਾਤਾ ਗੁਜਰੀ ਜੀ ਨੂੰ ਵੀ ਨਾਂ ਵੇਖਿਆ ਅਤੇ ਮਾਤਾ ਸਾਹਿਬ ਕੌਰ ਜੀ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਸੰਗਤ ਵਿੱਚ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਕੀ ਗੱਲ, ਉਹ ਬਾਹਰ ਕਿਤੇ ਪਾਸੇ ਗਏ ਹੋਏ ਨੇ, ਕੀ ਕਾਰਨ ਨੇ? ਅਤੇ ਕੋਲ ਬੈਠੇ ਇੱਕ ਸਿੱਖ ਨੇ ਕਿਹਾ ਸੀ, ਮਾਂ ਸਾਹਿਬਜ਼ਾਦੇ ਇੱਥੇ ਹੁਣ ਨਹੀਂ, ਉਹ ਤਾਂ ਸਿੱਖੀ ਦੇ ਉੱਤੋਂ ਆਪਣਾ ਜੀਵਨ ਬਲਿਦਾਨ ਕਰਕੇ ਕੁਰਬਾਨੀ ਕਰਕੇ ਚਲੇ ਗਏ। ਹੁਣ ਭਾਵੇਂ ਕਿ ਗੁਰੂ ਕੇ ਮਹਿਲ ਸਨ, ਇਹ ਵੀ ਇਤਿਹਾਸ ਵਿੱਚ ਮਿਲਦਾ ਹੈ ਕਿ ਮਾਤਾ ਅਜੀਤ ਕੌਰ ਜੀ ਬ੍ਰਹਮ ਗਿਆਨ ਨੂੰ ਪ੍ਰਾਪਤ ਸਨ, ਬ੍ਰਹਮ ਗਿਆਨ ਦੀ ਉਹਨਾਂ ਦੀ ਦਸ਼ਾ ਸੀ। ਅਤੇ ਇਹ ਜਿਹੜੀਆਂ ਮਾਤਾਵਾਂ ਨੇ, ਇਹਦੇ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਅੰਦਰ ਵੀ ਨਾਮ ਦੀ ਕਣੀ ਹੋਵੇ ਕਿ ਨਾ ਹੋਵੇ, ਪੂਰੇ ਸਨ, ਪਰ ਫਿਰ ਵੀ ਸੰਸਾਰ ਦਾ ਮੋਹ ਹੈ, ਕਹਿੰਦੇ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪਿਆ। ਉੱਥੇ ਸਤਿਗੁਰਾਂ ਨੇ ਆਪਣੇ ਸਿੱਖਾਂ ਵੱਲ ਇਸ਼ਾਰਾ ਕਰਕੇ, ਉਂਗਲ ਕਰਕੇ ਸ਼ਬਦ ਕਿਹਾ ਸੀ, ਕਹਿਣ ਲੱਗੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹਨਾਂ ਸਾਰੇ ਪੁੱਤਰਾਂ ਤੋਂ, ਔਰ ਜਿੱਥੇ ਜ਼ਫ਼ਰਨਾਮਾ ਲਿਖਿਆ ਉਸ ਦਿਨ, ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਸਤਿਗੁਰਾਂ ਨੇ ਪੰਥ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚ ਪਾਇਆ ਸੀ ਕਿ ਦੁਨੀਆਂ ਦੇ ਵਿੱਚ ਪੁੱਤਰ ਹੈਣ, ਠੀਕ ਹੀ ਰਿਸ਼ਤਾ ਹੈ, ਪਰ ਸਾਹਿਬ ਕੌਰ ਤੇਰਾ ਪੁੱਤਰ ਤੇਰੀ ਝੋਲੀ ਵਿੱਚ ਐਸਾ ਪਾ ਦਿੱਤਾ ਹੈ ਜਿਹੜਾ ਸੰਸਾਰ ਦੇ ਵਿੱਚ ਜਿਹਨੂੰ ਕਦੇ ਕੋਈ ਖਤਮ ਨਹੀਂ ਕਰ ਸਕੇਗਾ, ਇੱਕ ਐਸੀ ਮਾਂ ਜਿਹੜੀ ਸਦਾ ਵਾਸਤੇ ਪੁੱਤਰ ਵਾਲੀ ਹੋ ਗਈ। ਵੇਖੋ, ਮਾਵਾਂ ਸੰਸਾਰ ਵਿੱਚ ਹੋਈਆਂ ਨੇ, ਸੰਸਾਰ ਵਿੱਚ ਪੁੱਤਰ ਵੀ ਹੋਏ ਨੇ, ਕਿੰਨਾ ਕੁ ਚਿਰ ਇੱਥੇ ਧਰਤੀ 'ਤੇ ਕੋਈ ਰਹੇਗਾ, ਪਰ ਜਿੰਨਾ ਚਿਰ ਇਹ ਧਰਤੀ ਰਹੇਗੀ ਮਾਤਾ ਸਾਹਿਬ ਕੌਰ ਦਾ ਪੁੱਤਰ ਅਮਰ ਰਹੇਗਾ ਇਸ ਧਰਤੀ 'ਤੇ। ਖਾਲਸਾ ਪੁੱਤਰ ਝੋਲੀ ਵਿੱਚ ਪਾਇਆ, ਇਹ ਮਾਣ ਬਖਸ਼ਿਆ, ਔਰ ਸਤਿਗੁਰੂ ਕਲਗੀਧਰ ਪਾਤਸ਼ਾਹ ਆਪ ਔਰੰਗਜ਼ੇਬ ਨੂੰ ਜਦੋਂ ਜ਼ਫ਼ਰਨਾਮਾ ਲਿਖਦੇ ਨੇ ਉਹਦੇ ਵਿੱਚ ਇੱਕ ਸ਼ੇਰ ਆਉਂਦਾ ਹੈ ਜਿਹਦੇ ਵਿੱਚ ਕਹਿੰਦੇ, ਔਰੰਗਜ਼ੇਬ ਤੂੰ ਸੋਚਣਾ ਮੈਂ ਚਾਰ ਪੁੱਤਰ ਖਤਮ ਕਰਕੇ ਗੁਰੂ ਗੋਬਿੰਦ ਸਿੰਘ ਦੇ, ਮੈਂ ਇਸ ਧਰਤੀ ਦੇ ਉੱਤੇ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਹੈ, ਪਰ ਤੈਨੂੰ ਪਤਾ ਨਹੀਂ ਮੇਰੇ ਚਾਰ ਪੁੱਤਰ ਨਹੀਂ, ਮੇਰਾ ਇੱਕ ਪੰਜਵਾਂ ਵੀ ਪੁੱਤਰ ਹੈ। ਪੰਜਵੇਂ ਪੁੱਤਰ ਦਾ ਉੱਥੇ ਨਾਮ ਲਿਆ ਖਾਲਸਾ। ਕਹਿਣ ਲੱਗੇ ਮੈਂ ਇੱਕ ਐਸੀ ਔਲਾਦ ਪੈਦਾ ਕਰ ਦਿੱਤੀ ਹੈ, ਐਸਾ ਇੱਕ ਪੁੱਤਰ ਪੈਦਾ ਕਰ ਦਿੱਤਾ ਹੈ ਜਿਹਨੂੰ ਸਮਾਂ ਕਦੀ ਖਾਏਗਾ ਨਹੀਂ, ਜਿਹਦੀ ਕਦੀ ਸਮਾਪਤੀ ਨਹੀਂ ਹੋਏਗੀ। ਕਹਿਣ ਤੋਂ ਮੁਰਾਦ ਅਮਰ ਪੁੱਤਰ ਦੀ ਪਦਵੀ ਖਾਲਸੇ ਨੂੰ ਦਿੱਤੀ। ਵੈਸੇ ਖਾਲਸੇ ਦੀ ਉਤਪਤੀ ਆਪਾਂ ਜਦੋਂ ਸ਼ਬਦ ਕਹਿੰਦੇ ਹਾਂ ਕਿ ਇਹ ਨਾਦੀ ਪੁੱਤਰ ਹੈ ਮਾਤਾ ਸਾਹਿਬ ਕੌਰ ਜੀ ਦਾ, ਤਿੰਨ ਪ੍ਰਕਾਰ ਦੇ ਪੁੱਤਰਾਂ ਦੀ ਗੱਲ ਚੱਲਦੀ ਹੈ। ਉਹਦੇ ਵਿੱਚ ਇੱਕ ਹੈ ਬਿੰਦੀ ਪੁੱਤਰ, ਜਿਹੜਾ ਮਾਂ ਬਾਪ ਦੇ ਘਰ ਵਿੱਚ ਪੈਦਾ ਹੁੰਦਾ ਹੈ, ਜਿਵੇਂ ਚਾਰੇ ਸਾਹਿਬਜ਼ਾਦੇ ਸਨ, ਖਾਲਸੇ ਨੂੰ ਕਿਹਾ ਨਾਦੀ ਪੁੱਤਰ। ਅਤੇ ਇੱਕ ਤੀਸਰਾ ਸ਼ਬਦ ਵੀ ਵਰਤਿਆ ਹਜ਼ੂਰ ਨੇ, ਉਹਨੂੰ ਕਿਹਾ ਲੀਕ ਪੁੱਤਰ। ਤਿੰਨ ਤਰ੍ਹਾਂ ਦੇ ਪੁੱਤਰ ਕਲਗੀਆਂ ਵਾਲੇ ਨੇ ਮੰਨੇ। ਨਾਦੀ ਪੁੱਤਰ ਖਾਲਸਾ, ਨਾਦੀ ਦਾ ਅਰਥ ਹੈ ਜਿਹੜਾ ਸ਼ਬਦ ਵਿੱਚੋਂ ਪੈਦਾ ਹੋਇਆ, ਨਾਦ ਦੇ ਅਰਥ ਨੇ ਸ਼ਬਦ, ਸ਼ਬਦ ਵਿੱਚੋਂ ਜਿਹਦੀ ਉਤਪਤੀ ਹੋਈ ਹੈ। ਕਿਉਂਕਿ ਜਦੋਂ ਖਾਲਸੇ ਦਾ ਜਨਮ ਹੁੰਦਾ ਹੈ, ਅਸੀਂ ਕਹਿੰਦੇ ਹਾਂ ਖੰਡੇ ਬਾਟੇ ਦਾ, ਇਹ ਖੰਡੇ ਬਾਟੇ ਦੇ ਵਿੱਚੋਂ ਖਾਲਸਾ ਪੈਦਾ ਹੋਇਆ। ਇੱਕ ਗੱਲ ਇਹ ਵੀ ਆਪਾਂ ਖਿਆਲ ਵਿੱਚ ਰੱਖੀਏ, ਖੰਡੇ ਬਾਟੇ ਦੇ ਵਿੱਚੋਂ ਜ਼ਰੂਰ ਪੈਦਾ ਹੋਇਆ, ਕੋਈ ਇਹਦੇ ਵਿੱਚ ਦੋ ਰਾਏ ਨਹੀਂ। ਪਰ ਖੰਡੇ ਬਾਟੇ ਦੇ ਵਿੱਚ ਜਿਹੜੀ ਬਾਣੀ ਪੜ੍ਹੀ ਗਈ ਹੈ, ਉਸ ਬਾਣੀ ਕਰਕੇ ਖਾਲਸਾ ਪੈਦਾ ਹੋਇਆ। ਨਾਦੀ ਪੁੱਤਰ ਤਾਂ ਇਸ ਨੂੰ ਕਿਹਾ ਹੈ, ਖਾਲਸੇ ਦੀ ਉਤਪਤੀ ਸ਼ਬਦ ਵਿੱਚੋਂ ਹੋਈ ਹੈ। ਅਸੀਂ ਆਪਣੇ ਆਪ ਨੂੰ ਨਾਦੀ ਪੁੱਤਰ ਕਹਿੰਦੇ ਜ਼ਰੂਰ ਹਾਂ, ਪਰ ਕਦੀ ਨਾਦ ਨਾਲ ਜੁੜੇ ਹਾਂ, ਕਦੀ ਸ਼ਬਦ ਨਾਲ ਜੁੜੇ ਹਾਂ, ਸ਼ਬਦ ਨਾਲ ਕਦੀ ਸਾਂਝ ਪਾਈ। ਖਾਲਸੇ ਦੀ ਪਰਿਭਾਸ਼ਾ ਸਤਿਗੁਰਾਂ ਨੇ ਦਿੱਤੀ ਹੈ, ਜਿੱਥੇ ਹੋਰ ਕਈ ਰਹਿਤਾਂ ਦੱਸੀਆਂ, ਵੀ ਖਾਲਸਾ ਇੱਕ ਨੂੰ ਮੰਨਦਾ, ਉਹ ਕਬਰਾਂ ਅੱਗੇ ਨਹੀਂ ਝੁਕਦਾ। ਪਰ ਉਹਦੇ ਵਿੱਚ ਇੱਕ ਵਿਸ਼ੇਸ਼ ਰਹਿਤ ਦੱਸੀ ਸੀ ਕਿ ਉਹ ਪੂਰਨ ਜੋਤ ਜਪੈ ਨਿਸਬਾਸਰ, ਏਕ ਬਿਨਾਂ ਮਨ ਨਾਇਕ ਨਾਨੈ। ਉਹਦੇ ਵਿੱਚ ਇੱਕ ਜੋਤ ਜਗ ਰਹੀ ਹੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੈ। ਉਹਦੇ ਵਿੱਚ ਐਸੀ ਜੋਤ ਜਗਦੀ ਹੈ ਕਿ ਉਹ ਦਿਨ ਰਾਤ ਪੂਰੇ ਪਰਮਾਤਮਾ ਦੇ ਪ੍ਰੇਮ ਵਿੱਚ ਰੁੱਝਾ ਰਹਿੰਦਾ ਹੈ, ਉਹਦੇ ਨਾਲ ਜੁੜਿਆ ਹੈ। ਖਾਲਸੇ ਦੀ ਪਰਿਭਾਸ਼ਾ ਹੈ, ਨਾਦੀ ਪੁੱਤਰ ਹੈ, ਸ਼ਬਦ ਵਿੱਚੋਂ ਪੈਦਾ ਹੋਇਆ। ਅਸੀਂ ਕਈ ਵਾਰੀ ਸ਼ੰਕਾ ਕਰਨੇ ਹਾਂ ਵੀ ਪਾਣੀ ਦੀ ਕੀ ਲੋੜ ਹੈ। ਤੁਸੀਂ ਵੇਖੋਗੇ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਹੇ ਨੇ, ਜਲ ਨਾਲ ਗੁਰੂ ਦਾ ਬਹੁਤ ਡੂੰਘਾ ਪਿਆਰ ਰਿਹਾ ਹੈ। ਤੁਸੀਂ ਸ਼ੁਰੂ ਤੋਂ ਝਾਤੀ ਪਾ ਕੇ ਵੇਖੋ, ਅੰਮ੍ਰਿਤ ਤਿਆਰ ਕਰਨਾ ਸੀ, ਭਾਵੇਂ ਕਿ ਪਹਿਲਾਂ ਵੀ ਸਿੱਖੀ ਸੀ ਮੌਜੂਦ। ਇਹ ਨਹੀਂ ਆਪਾਂ ਕਹਿ ਸਕਦੇ ਵੀ ਜਿੱਦਣ ਖਾਲਸਾ ਸਾਜਿਆ ਸੀ ਉਦਣ ਸਿੱਖ ਨੂੰ ਪੂਰਾ ਕਰ ਦਿੱਤਾ ਅਤੇ ਪਹਿਲਾਂ ਸਿੱਖ ਅਧੂਰਾ ਸੀ, ਇਸ ਤਰ੍ਹਾਂ ਨਹੀਂ। ਸਿਰਫ ਵਿਧੀ ਬਦਲ ਗਈ, ਪਰ ਪਹਿਲੀ ਵਿਧੀ ਦੇ ਵਿੱਚ ਵੀ ਇੱਕ ਚੀਜ਼ ਸ਼ਾਮਿਲ ਸੀ ਅਤੇ ਅਖੀਰਲੀ ਵਿਧੀ ਵਿੱਚ ਵੀ ਉਹ ਚੀਜ਼ ਸ਼ਾਮਿਲ, ਅਤੇ ਅੱਜ ਵੀ ਉਹ ਸਭ ਕੁਝ ਸ਼ਾਮਿਲ ਹੈ। ਤੁਸੀਂ ਪਿੱਛੇ ਝਾਤੀ ਪਾ ਕੇ ਵੇਖੋ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ 1699 ਤੱਕ ਜਿੱਦਣ ਅੰਮ੍ਰਿਤ ਤਿਆਰ ਕੀਤਾ ਗਿਆ, ਉਸ ਤੋਂ ਪਹਿਲਾਂ ਜਿੰਨਾ ਸਮਾਂ ਹੈ ਉਹਦੇ ਵਿੱਚ ਸਿੱਖ ਨੂੰ ਸਿੱਖੀ ਵਿੱਚ ਦਾਖਲ ਕਰਨ ਦਾ ਇੱਕੋ ਹੀ ਤਰੀਕਾ ਸੀ ਕਿ ਗੁਰੂ ਦੇ ਪੈਰ ਧੋ ਕੇ ਸਿੱਖ ਨੂੰ ਪਿਆਏ ਜਾਂਦੇ ਸਨ। ਭਾਈ ਗੁਰਦਾਸ ਜੀ ਸਾਫ਼ ਕਹਿੰਦੇ ਨੇ ਕਿ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਇਹ ਰਵਾਇਤ ਕਿੱਥੋਂ ਮਿਲਦੀ? ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ। ਭਾਵੇਂ ਕਿ ਅਸੀਂ ਯਤਨ ਕਰ ਰਹੇ ਹਾਂ ਭਾਈ ਗੁਰਦਾਸ ਜੀ ਨੂੰ ਪਾਸੇ ਕਰਨ ਦਾ, ਤਰੀਕੇ ਵਰਤੇ ਜਾ ਰਹੇ ਨੇ, ਕਿਉਂਕਿ ਜੇ ਭਾਈ ਗੁਰਦਾਸ ਜੀ ਨੂੰ ਪਾਸੇ ਕਰ ਦਿੱਤਾ ਜਾਏ ਤਾਂ ਸੌਖਾ ਹੋ ਜਾਏਗਾ ਸਿੱਖੀ ਨੂੰ ਤੋੜਨਾ, ਪੁਰਾਣੀਆਂ ਰਵਾਇਤਾਂ ਗੁਆਚ ਜਾਣਗੀਆਂ ਸਾਰੀਆਂ। ਜਿੱਥੋਂ ਸਿੱਖੀ ਆਰੰਭ ਹੋਈ ਹੈ ਉਹ ਸਾਡੇ ਹੱਥਾਂ ਵਿੱਚੋਂ ਓਹਲੇ ਹੋ ਜਾਏਗਾ, ਬੜਾ ਸੌਖਾ ਹੋ ਜਾਏਗਾ ਸਾਨੂੰ। ਉਹ ਭਾਈ ਗੁਰਦਾਸ ਜੀ ਕਹਿੰਦੇ ਕਿ ਸ਼ੁਰੂ ਵਿੱਚ ਜਦੋਂ ਸਿੱਖ ਸਾਜਿਆ ਜਾਂਦਾ ਸੀ, ਸਿੱਖ ਗੁਰੂ ਨਾਨਕ ਦੇ ਚਰਨਾਂ ਵਿੱਚ ਆਉਂਦਾ ਸੀ ਅਤੇ ਉਹਦੀ ਵਿਧੀ ਸੀ ਚਰਨਾਮ੍ਰਿਤ ਦੇਣਾ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ, ਸਿੱਖ ਸੱਜ ਜਾਂਦਾ ਸੀ। ਉਹਦੇ ਵਿੱਚ ਵੀ ਇੱਕ ਚੀਜ਼ ਵਰਤੀ ਜਾਂਦੀ ਸੀ, ਪਾਣੀ, ਪਾਣੀ ਦੀ ਵਰਤੋਂ ਉਦੋਂ ਵੀ ਹੁੰਦੀ ਸੀ। ਅਤੇ ਜਿਸ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਇਆ, ਉਸ ਦਿਨ ਭਾਵੇਂ ਵਿੱਚ ਬਾਟਾ ਆ ਗਿਆ, ਖੰਡਾ ਆ ਗਿਆ, ਗੁਰੂ ਗੋਬਿੰਦ ਸਿੰਘ ਨੇ ਖੁਦ ਬਣਾਇਆ, ਬਾਅਦ ਵਿੱਚ ਪੰਜ ਸਿੰਘ ਬਣਾਉਂਦੇ ਰਹੇ, ਪਰ ਸਾਧ ਸੰਗਤ ਉਸ ਵੇਲੇ ਵੀ ਉਹ ਚੀਜ਼ ਜਿਹੜੀ ਪਿਛਲੀਆਂ ਪਾਤਸ਼ਾਹੀਆਂ ਵਿੱਚ ਜਲ ਦੀ ਵਰਤੋਂ ਕੀਤੀ ਜਾਂਦੀ ਸੀ, ਜਲ ਦੀ ਵਰਤੋਂ ਜਿਹੜੀ ਹੈ ਉਹ ਉਸ ਖੰਡੇ ਬਾਟੇ ਦੇ ਵਿੱਚ ਵੀ ਕਰਨੀ ਜ਼ਰੂਰੀ ਸਮਝੀ ਗਈ, ਜਲ ਉਹਦੇ ਵਿੱਚ ਵੀ ਪਾਇਆ ਗਿਆ। ਤੁਸੀਂ ਕਦੀ ਵੇਖੋਗੇ ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਉਹਦੇ ਵਿੱਚ ਪੰਜ ਸਿੰਘ ਉਹਦੇ ਚੌਵਾਂ ਪਾਸੇ ਬੈਠ ਜਾਂਦੇ ਨੇ। ਇਹ ਬੜੀ ਸੁੰਦਰ ਵਿਧੀ ਹੈ, ਕਿਸੇ ਸੱਜਣ ਨੇ ਇਹਦੇ ਉੱਤੇ ਬਹੁਤ ਸੋਹਣਾ ਲੇਖ ਲਿਖਿਆ, ਮੈਂ ਥੋੜ੍ਹਾ ਜਿਹਾ ਦੋ ਮਿੰਟ ਵਿੱਚ ਸਾਂਝਾ ਕਰਦਿਆਂ। ਕਿਉਂਕਿ ਜਦੋਂ ਮਾਤਾ ਜੀ ਦੀ ਗੱਲ ਚੱਲਦੀ, ਮਾਤਾ ਸਾਹਿਬ ਕੌਰ ਜੀ ਦੀ, ਉੱਥੇ ਖਾਲਸੇ ਦੀ ਸਾਜਨਾ ਦੇ ਆਲੇ ਦੁਆਲੇ ਉਹ ਚੀਜ਼ ਘੁੰਮਦੀ। ਖਾਲਸੇ ਦੀ ਸਾਜਨਾ ਵਿੱਚ ਜਿਹੜੀ ਵਿਧੀ ਸਾਨੂੰ ਦਿੱਤੀ ਗਈ ਉਹ ਬੜੀ ਵਿਗਿਆਨਕ ਹੈ, ਉਹਦੇ ਅੰਦਰ ਸੰਪੂਰਨਤਾ ਹੈ। ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ, ਵਿਚਕਾਰ ਬਾਟਾ ਰੱਖਿਆ ਜਾਂਦਾ ਹੈ, ਵਿੱਚ ਖੰਡਾ ਹੈ, ਵਿੱਚ ਜਲ ਪਾਇਆ ਜਾਂਦਾ ਅਤੇ ਪੰਜ ਸਿੰਘ ਉਹਦੇ ਚੌਵਾਂ ਪਾਸੇ ਬੈਠ ਜਾਂਦੇ ਨੇ ਵੀਰ ਆਸਣ ਹੋ ਕੇ। ਜਦੋਂ ਚੌਵਾਂ ਪਾਸੇ ਵੀਰ ਆਸਣ ਹੋ ਕੇ ਬਹਿੰਦੇ ਨੇ, ਇੱਕ ਪਹਿਲਾ ਗੁਰੂ ਕਾ ਸਿੰਘ ਪੰਜਾਂ ਪਿਆਰਿਆਂ ਦੇ ਵਿੱਚੋਂ ਜਪਜੀ ਸਾਹਿਬ ਪੜ੍ਹਦਾ ਹੈ, ਅਤੇ ਉਹਨਾਂ ਦੇ ਬਹਿਣ ਦਾ ਜਿਹੜਾ ਤਰੀਕਾ ਹੈ, ਉਹਨਾਂ ਵਿੱਚੋਂ ਪੰਜਾਂ ਵਿੱਚੋਂ ਜਿਹੜੇ ਚਾਰ ਸਿੰਘ ਨੇ, ਚਾਰ ਪਿਆਰੇ ਨੇ ਜਿਹੜੇ ਉਹਨਾਂ ਵਿੱਚੋਂ, ਉਸ ਬਾਟੇ ਨੂੰ ਦੋਵੇਂ ਦੋਵੇਂ ਹੱਥ ਪਾ ਕੇ ਬਹਿੰਦੇ ਨੇ, ਉਹਨਾਂ ਦੋਵੇਂ ਹੱਥ ਪਾਏ ਹੁੰਦੇ ਨੇ। ਪਰ ਜਿਹੜਾ ਪੰਜਵਾਂ ਹੈ ਉਹਨੇ ਇੱਕ ਹੱਥ ਬਾਟੇ ਨੂੰ ਪਾਇਆ ਹੁੰਦਾ ਹੈ ਅਤੇ ਇੱਕ ਹੱਥ ਖੰਡੇ ਨੂੰ, ਰਸਨਾ ਨਾਲ ਬਾਣੀ ਪੜ੍ਹਦਾ ਹੈ ਅਤੇ ਹੱਥ ਨਾਲ ਖੰਡਾ ਫੇਰਦਾ ਹੈ, ਅਤੇ ਉਹਦੀਆਂ ਨਜ਼ਰਾਂ ਉਸ ਪਾਣੀ ਵਿੱਚ, ਉਸ ਬਾਟੇ ਵਿੱਚ, ਜਲ ਵਿੱਚ ਹੁੰਦੀਆਂ ਨੇ, ਉਹ ਨਜ਼ਰ ਨਹੀਂ ਚੁੱਕਦਾ। ਇਹਦੇ ਨਾਲ ਜਿਹੜੇ ਚਾਰ ਸਿੰਘ ਦੂਜੇ ਨੇ ਉਹਨਾਂ ਦੀ ਦ੍ਰਿਸ਼ਟੀ ਵੀ ਪਾਣੀ ਵਿੱਚ ਹੁੰਦੀ ਹੈ। ਹੁਣ ਅਸੀਂ ਇਹਨੂੰ ਵੀ ਕਰਮਕਾਂਡ ਕਹਾਂਗੇ, ਅਸੀਂ ਇਹਨੂੰ ਵੀ ਕਹਾਂਗੇ ਪਾਣੀ ਵਿੱਚ ਕਿਉਂ ਆ ਗਿਆ, ਸਰੋਵਰ ਵਿੱਚ ਕਿਉਂ ਆ ਗਏ। ਜੇ ਅਸੀਂ ਇਸ ਪਾਸੇ ਤੁਰ ਪਏ ਤਾਂ ਇੱਕ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਵੀ ਸਾਨੂੰ ਕਰਮਕਾਂਡ ਹੀ ਦਿਸਣ ਲੱਗ ਪਏਗਾ। ਉੱਥੇ ਵੀ ਪਾਣੀ ਦੀ ਵਰਤੋਂ ਕੀਤੀ ਗਈ ਅਤੇ ਉਹਦੇ ਉੱਤੇ ਬਾਣੀ ਪੜ੍ਹੀ ਗਈ ਹੈ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ, ਮੈਂ ਸੁਣਿਆ ਕਿਸੇ ਸੱਜਣ ਨੇ ਕਿਹਾ ਵੀ ਜਦੋਂ ਆਨੰਦ ਸਾਹਿਬ, ਦੇਗ ਦੀ ਕੋਈ ਲੋੜ ਨਹੀਂ, ਆਨੰਦ ਸਾਹਿਬ ਇਕੱਲੇ ਹੀ ਪੜ੍ਹ ਕੇ ਦੇਗ ਬਾਅਦ ਵਿੱਚ ਵਰਤਾ ਦੇ। ਪਰ ਤੁਸੀਂ ਕਦੀ ਵੇਖਿਆ ਕਿ ਜਦੋਂ ਵੀ ਆਨੰਦ ਸਾਹਿਬ ਪੜ੍ਹਨਾ ਹੈ, ਆਨੰਦ ਸਾਹਿਬ ਪੜ੍ਹੇ ਹੀ ਤਾਂ ਜਾਂਦਾ ਜੇ ਦੇਗ ਹਾਜ਼ਰ ਹੈ। ਇਹਦਾ ਮਤਲਬ ਹੈ ਜਿਹੜਾ ਆਨੰਦ ਸਾਹਿਬ ਪੜ੍ਹਿਆ ਜਾਣਾ ਹੈ ਉਹਦਾ ਸੰਬੰਧ ਉਸ ਦੇਗ ਦੇ ਨਾਲ ਹੈ, ਉਹ ਸ਼ਬਦ ਉਸ ਦੇਗ ਨਾਲ ਸੰਬੰਧਿਤ ਹੈ, ਉਹਦੇ 'ਤੇ ਪ੍ਰਭਾਵ ਪਾ ਰਿਹਾ ਹੈ। ਇਸ ਲਈ ਉਹਨੂੰ ਅਸੀਂ ਕੜਾਹ ਨਹੀਂ ਕਹਿ ਸਕਦੇ, ਉਹਨੂੰ ਕਹਿੰਦੇ ਹਾਂ ਕੜਾਹ ਪ੍ਰਸ਼ਾਦ ਦੀ ਦੇਗ। ਦੇਗ ਦਾ ਮਤਲਬ ਹੈ ਪਹਿਲਾਂ ਕੜਾਹ ਸੀ, ਹਾਲਾਂਕਿ ਜਦੋਂ ਬਣਾਇਆ ਜਾਂਦਾ ਹੈ ਉੱਥੇ ਬਣਾਉਣ ਵਾਲਾ ਸਿੰਘ ਵੀ ਬਣਾਉਣ ਲੱਗਿਆਂ ਬਾਣੀ ਪੜ੍ਹਦਾ ਹੈ, ਇਹ ਰਵਾਇਤ ਸੀ। ਇਹ ਵਿਧੀ ਜਿਹੜੀ ਵਰਤੀ ਗਈ ਕਿ ਜਦੋਂ ਅੰਮ੍ਰਿਤ ਤਿਆਰ ਕੀਤਾ ਗਿਆ, ਗੁਰੂ ਕੇ ਸਿੰਘ ਪਹਿਲਾਂ ਜਪਜੀ ਸਾਹਿਬ ਪੜ੍ਹਦਾ, ਉਹਦੀ ਨਜ਼ਰ ਦ੍ਰਿਸ਼ਟੀ ਵਿੱਚ ਹੈ ਬਾਟੇ ਦੇ, ਕਿਉਂਕਿ ਉਹ ਜਿਹੜਾ ਸ਼ਬਦ ਹੈ ਉਹ ਅੱਖਾਂ ਦੇ ਰਾਹੀਂ ਉਸ ਜਲ ਦੇ ਉੱਤੇ ਪ੍ਰਭਾਵ ਪਾ ਰਿਹਾ। ਉਹ ਤਾਂ ਹੀ ਅੰਮ੍ਰਿਤ ਬਣੇਗਾ ਨਾ, ਪਾਣੀ ਥੋੜ੍ਹਾ ਅੰਮ੍ਰਿਤ ਹੁੰਦਾ ਹੈ। ਜੇ ਪਾਣੀ ਅੰਮ੍ਰਿਤ ਹੁੰਦਾ ਤਾਂ ਸਤਲੁਜ ਤੋਂ ਮੰਗਾਇਆ ਸੀ। ਗੁਰੂ ਗੋਬਿੰਦ ਸਿੰਘ ਕਹਿੰਦੇ ਜਾ ਭਾਈ ਸਤਲੁਜ ਤੋਂ ਜਾ ਕੇ ਪਾਣੀ ਪੀ ਲੈ, ਤੂੰ ਖਾਲਸਾ ਬਣ ਗਿਆ। ਪਾਣੀ ਅੰਮ੍ਰਿਤ ਨਹੀਂ ਹੈ, ਪਾਣੀ ਦੇ ਵਿੱਚ ਬਾਣੀ ਪੜੀ ਗਈ ਹੈ, ਉਹ ਫਿਰ ਅੰਮ੍ਰਿਤ ਬਣਿਆ। ਜਦੋਂ ਸਿੱਖ ਜਪਜੀ ਸਾਹਿਬ ਪੜ੍ਹਦਾ, ਜਪਜੀ ਸਾਹਿਬ ਦਾ ਪ੍ਰਭਾਵ ਉਸ ਜਲ 'ਤੇ ਟਿਕਦਾ, ਉਹਨੂੰ ਨੌ ਹੱਥ ਪਏ ਹੋਏ ਨੇ। ਧਿਆਨ ਦੇਣਾ ਥੋੜ੍ਹਾ ਜਿਹਾ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ, ਉਸ ਬਾਟੇ ਨੂੰ ਪੰਜ ਪਿਆਰਿਆਂ ਦੇ ਨੌ ਹੱਥ ਨੇ, ਦਸਵਾਂ ਹੱਥ ਪੰਜਵੇਂ ਪਿਆਰੇ ਦਾ ਖੰਡਾ ਫੇਰ ਰਿਹਾ ਅਤੇ ਬਾਣੀ ਪੜ੍ਹ ਰਿਹਾ। ਇਸ ਤਰ੍ਹਾਂ ਬਦਲ ਬਦਲ ਕੇ ਗੁਰੂ ਕੇ ਸਿੱਖ, ਜਪਜੀ ਸਾਹਿਬ, ਜਾਪ ਸਾਹਿਬ, ਤਉ ਪ੍ਰਸਾਦ ਸਵਈਏ, ਚੌਪਈ ਸਾਹਿਬ ਅਤੇ ਪੂਰਾ ਆਨੰਦ ਸਾਹਿਬ, ਚਾਲੀ ਪੌੜੀਆਂ, ਇਹ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ। ਉੱਥੇ ਸਿੱਖੀ ਦਾ ਕੰਸੈਪਟ ਦਸ ਪਾਤਸ਼ਾਹੀਆਂ ਦਾ ਪੂਰਾ ਹੋ ਜਾਂਦਾ ਹੈ। ਕਿਸੇ ਨੇ ਇਹਦੇ ਉੱਤੇ ਲੇਖ, ਜਿਹੜੀ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਸੀ, ਉਹ ਕਹਿੰਦਾ ਵੇਖੋ ਅਸਲ ਵਿੱਚ ਪੰਜਾਂ ਪਿਆਰਿਆਂ ਨੇ ਜਿਹੜੇ ਨੌ ਹੱਥ ਪਾਏ ਨੇ, ਯਾਨੀ ਕਿ ਪੰਜਵੇਂ ਪਿਆਰੇ ਦਾ ਇੱਕ ਹੱਥ 'ਤੇ ਖੰਡਾ ਫੇਰ ਰਿਹਾ ਨਾ, ਚਾਰ ਪਿਆਰਿਆਂ ਦੇ ਦੋ ਦੋ ਹੱਥ ਅੱਠ ਹੋ ਗਏ, ਪੰਜਵੇਂ ਪਿਆਰੇ ਦਾ ਇੱਕ ਹੱਥ ਨੌ ਹੋ ਗਏ। ਉਹ ਕਹਿੰਦਾ ਅਸਲ ਵਿੱਚ ਇਹ ਨੌਵੇਂ ਹੱਥ ਬੰਦਿਆਂ ਦੇ ਨਹੀਂ ਹਨ, ਮਨੁੱਖਾਂ ਦੇ ਨਹੀਂ, ਅਸਲ ਵਿੱਚ ਇਹ ਨੌਵੇਂ ਹੱਥ ਨੌ ਪਾਤਸ਼ਾਹੀਆਂ ਨੇ ਉਸ ਬਾਟੇ ਨੂੰ ਪਾਏ ਹੋਏ ਨੇ। ਨੌਵੇਂ ਹੱਥ ਉਸ ਬਾਟੇ ਨੂੰ ਨੌ ਪਾਤਸ਼ਾਹੀਆਂ ਨੇ ਪਾਏ ਹੋਏ ਨੇ, ਅਤੇ ਦਸਵੇਂ ਪਾਤਸ਼ਾਹ ਉਸ ਹੱਥ ਦੇ ਨਾਲ ਖੰਡਾ ਫੇਰ ਰਹੇ ਨੇ, ਅਤੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾ ਰਹੀ ਹੈ। ਇਸ ਤਰ੍ਹਾਂ ਸਿੱਖੀ ਦਾ ਕੰਸੈਪਟ ਸੰਪੂਰਨ ਹੋ ਗਿਆ ਅੰਮ੍ਰਿਤ ਦੇ ਵਿੱਚ, ਉਹਦੇ ਵਿੱਚ ਇੱਕ ਵੀ ਅਧੂਰਾਪਣ ਨਹੀਂ ਹੈ, ਪੂਰਾ ਵਿਗਿਆਨ ਹੈ। ਔਰ ਮੈਂ ਬੇਨਤੀ ਕਰ ਰਿਹਾ ਸਾਂ, ਨਾਦੀ ਪੁੱਤਰ ਕਿਉਂ ਹੈ? ਕਿਉਂਕਿ ਖਾਲਸਾ ਜਿਹੜਾ ਉਹ ਸ਼ਬਦ ਵਿੱਚੋਂ ਪੈਦਾ ਹੋਇਆ ਹੈ, ਅਤੇ ਜਿੰਨਾ ਚਿਰ ਖਾਲਸੇ ਦੇ ਕੋਲ ਸ਼ਬਦ ਰਹੇਗਾ ਉਹਨਾਂ ਚਿਰ ਖਾਲਸਾ ਖਾਲਸਾ ਹੈ। ਜੇ ਇਕੱਲਾ ਉਹ ਵਿਚਾਰਾਂ ਦਾ ਹੀ ਖਾਲਸਾ ਬਣ ਗਿਆ ਤਾਂ ਗੁਰੂ ਨੇ ਉਹਦੀ ਬਾਤ ਨਹੀਂ ਪੁੱਛਣੀ। ਜੇ ਖਾਲਸੇ ਕੋਲ ਸ਼ਬਦ ਹੈ, ਜਦੋਂ ਸਤਿਗੁਰਾਂ ਨੇ ਨੂੰ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵੀ ਇਹ ਖਾਲਸਾ ਤੁਹਾਡਾ ਹੈ, ਹਜ਼ੂਰ ਨੇ ਕਿਹਾ ਨਹੀਂ। ਜਿਸ ਵੇਲੇ ਖਾਲਸਾ ਸਾਜਿਆ ਗਿਆ, ਚੜ੍ਹਤ ਹੋਈ, ਉਹਦੀ ਬਹੁਤ ਸਾਰੀ ਵਡਿਆਈ ਵੀ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਨੇ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਕਿ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਜਦੋਂ ਬਹੁਤੀ ਉਸਤਤ ਕੀਤੀ ਨਾ ਸਾਧ ਸੰਗਤ, ਕਹਿੰਦੇ ਨੇ ਇੱਕ ਕਵੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇੱਕ ਸ਼ਬਦ ਕਿਹਾ, ਕਹਿੰਦੇ ਮਹਾਰਾਜ ਕਵਿਤਾ ਅਸੀਂ ਵੀ ਰਚਨੇ ਹਾਂ, ਤੁਸੀਂ ਵੀ ਕਵਿਤਾਵਾਂ ਬਣਾਉਂਦੇ ਹੋ, ਬਾਣੀ ਤੁਸੀਂ ਵੀ ਰਚਦੇ ਹੋ, ਪਰ ਆਹ ਜਿਹੜੀ ਤੁਸੀਂ ਖਾਲਸੇ ਦੀ ਇੰਨੀ ਮਹਿਮਾ ਕਰ ਰਹੇ ਹੋ, ਮੈਨੂੰ ਇਹਦੇ ਵਿੱਚੋਂ ਇੱਕ ਗੱਲ ਸਮਝ ਆਉਂਦੀ ਹੈ ਵੀ ਸਿੱਖਾਂ ਨੂੰ ਤੁਸੀਂ ਬਹੁਤਾ ਮਾਣ ਦੇ ਕੇ ਜੰਗੀ ਮਿਜਾਜ ਵਿੱਚ ਕੁਰਬਾਨੀ ਕਰਨ ਵਾਸਤੇ ਤਿਆਰ ਕਰ ਰਹੇ ਹੋ, ਅਸਲ ਵਿੱਚ ਤੁਸੀਂ ਜੋ ਕੁਝ ਕਹਿ ਰਹੇ ਹੋ ਵੀ ਜੋ ਕੁਝ ਮੇਰਾ ਹੈ ਮੈਂ ਖਾਲਸੇ ਨੂੰ ਸੌਂਪ ਦਿੱਤਾ ਹੈ, ਸੱਚ ਹੈ? ਕਿਉਂਕਿ ਸਤਿਗੁਰਾਂ ਨੇ ਬਚਨ ਕਹੇ ਸਨ ਕਿ ਜੋ ਕੁਝ ਮੇਰੇ ਕੋਲ ਹੈ ਮੈਂ ਆਪਣੇ ਖਾਲਸੇ ਨੂੰ ਦੇ ਦਿਆਂਗਾ, ਉਹਦੀ ਝੋਲੀ ਵਿੱਚ ਪਾ ਦਿਆਂਗਾ। ਉਹਨਾਂ ਨੇ ਇੱਥੋਂ ਤੱਕ ਉਸਤਤ ਕਰ ਦਿੱਤੀ ਕਿ ਖਾਲਸਾ ਖਾਲਸੇ ਦੀ ਕਿਰਪਾ ਦੇ ਨਾਲ ਮੇਰੇ ਘਰ ਭਰੇ ਹੋਏ ਨੇ, ਖਾਲਸੇ ਦੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਭਰੇ। ਮੇਰੇ ਵਰਗੇ ਗਰੀਬ ਕਹਿੰਦੇ ਕਰੋੜਾਂ ਹੀ ਪਏ ਹੋਏ ਨੇ, ਜੇ ਖਾਲਸਾ ਨਾ ਹੋਵੇ ਤਾਂ ਮੈਂ ਕੁਝ ਵੀ ਨਹੀਂ। ਗੁਰੂ ਗੋਬਿੰਦ ਸਿੰਘ ਨੇ ਜਦੋਂ ਇਹ ਕਿਹਾ ਤਾਂ ਉਹ ਕਵੀ ਕਹਿੰਦਾ ਮਹਾਰਾਜ ਇਹ ਤਾਂ ਤੁਸੀਂ ਜ਼ਿਆਦਾ ਉਸਤਤ ਕਰ ਰਹੇ ਹੋ, ਬਿਨਾਂ ਲੋੜ ਤੋਂ ਸਿੱਖਾਂ ਨੂੰ ਤੁਸੀਂ ਭਰਮਾ ਰਹੇ ਹੋ ਜੰਗ ਵਿੱਚ ਲੜਾਉਣ ਵਾਸਤੇ। ਹਜ਼ੂਰ ਨੇ ਫਿਰ ਉੱਥੇ ਇੱਕ ਹੋਰ ਪੰਕਤੀ ਕਹੀ ਹੈ, ਕਹਿਣ ਲੱਗੇ ਨਹੀਂ ਮੈਂ ਇਹ ਸਿੱਖਾਂ ਨੂੰ ਉਕਸਾਉਣ ਵਾਸਤੇ ਕਵਿਤਾ ਨਹੀਂ ਰਚੀ, ਔਰ ਜੋ ਕੁਝ ਮੈਂ ਕਿਹਾ ਹੈ ਸਤਿਗੁਰਾਂ ਨੇ ਕਿਹਾ, ਜੋ ਕੁਝ ਮੈਂ ਬੋਲਿਆ ਇਸ ਧਰਤੀ 'ਤੇ ਉਹ ਅਕਾਲ ਪੁਰਖ ਦੀ ਆਗਿਆ ਨਾਲ ਬੋਲਿਆ ਹੈ, ਉਹਦੇ ਵਿੱਚ ਇੱਕ ਰੰਚ ਮਾਤਰ ਵੀ ਮਿਥਿਆ ਝੂਠ ਨਹੀਂ ਹੈ। ਜੋ ਕੁਝ ਮੈਨੂੰ ਅਕਾਲ ਪੁਰਖ ਨੇ ਕਿਹਾ ਹੈ ਉਹਦੇ ਤੋਂ ਘੱਟ ਮੈਂ ਕੁਝ ਕਹਿਣਾ ਨਹੀਂ ਅਤੇ ਉਹਦੇ ਵਿੱਚ ਹੋਰ ਕੁਝ ਰਲਾਉਣਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹਨਾਂ ਨੇ ਜੋ ਕੁਝ ਕਹਿਣਾ ਉਹ ਕਹਿ ਹੀ ਦੇਣਾ ਹੈ, ਔਰ ਤਾਂ ਹੀ ਉਹਨਾਂ ਨੇ ਬਚਨ ਕਿਹਾ ਜਿਮ ਤਿੰਨ ਕਹੀ ਅਤੇ ਮੈਂ ਤਿੰਨ ਕਹਿਹੂੰ। ਇਹ ਗੱਲ ਬੜੀ ਔਖੀ ਜੇ ਵੀ ਜਿਵੇਂ ਪਿੱਛੋਂ ਸੱਚ ਆ ਰਿਹਾ ਨਾ ਉਹਨੂੰ ਉਸੇ ਤਰ੍ਹਾਂ ਹੀ ਕਹਿਣਾ, ਇਹ ਨਾ ਵੇਖਣਾ ਵੀ ਕਿਹੜੀ ਰਵਾਇਤ ਜ਼ਿਆਦਾ ਚੱਲਦੀ ਹੈ, ਇਹ ਬਹੁਤ ਔਖਾ ਹੈ, ਇਹ ਬੜਾ ਔਖਾ ਹੈ। ਜਿਵੇਂ ਹੈ ਤੁਸੀਂ ਦੂਰ ਨਾ ਜਾਓ, ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਲਿਖਿਆ ਹੋਇਆ ਜਿਵੇਂ ਦੇ ਅੱਗੇ ਬੰਦੇ ਬੈਠੇ ਹੁੰਦੇ ਨੇ ਉਵੇਂ ਦੇ ਸ਼ਬਦ ਕੱਢ ਕੇ ਅਸੀਂ ਸੁਣਾ ਦਿੰਦੇ ਹਾਂ, ਦੂਜੇ 'ਤੇ ਲੁਕੋਈ ਹੋਏ ਨੇ ਨਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜ਼ਾਰਾਂ ਸ਼ਬਦ ਨੇ, ਅਸੀਂ ਆਪਣੇ ਆਪਣੇ ਸ਼ਬਦ ਰੱਖੇ ਨੇ, ਉਹਨਾਂ ਨੂੰ ਵਿੱਚੋਂ ਕੱਢ ਕੇ ਉਹਨਾਂ ਦੀ ਵਿਆਖਿਆ ਕਰ ਦਿੰਦੇ ਹਾਂ ਜਿਹੜਾ ਸਾਡੇ ਮਤ ਨਾਲ ਸੰਬੰਧਿਤ ਹੁੰਦਾ ਹੈ। ਜਦੋਂ ਖਾਲਸੇ ਦੀ ਮਹਿਮਾ ਕੀਤੀ ਅਤੇ ਸਤਿਗੁਰਾਂ ਨੂੰ ਉਸ ਕਵੀ ਨੇ ਕਿਹਾ ਤੁਸੀਂ ਐਵੇਂ ਸਿੱਖਾਂ ਨੂੰ ਵਡਿਆ ਰਹੇ ਹੋ ਸੱਚ ਤਾਂ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਕਸਮ ਨਹੀਂ ਸੀ ਖਾਧੀ, ਪਰ ਅੱਜ ਮੈਂ ਕਸਮ ਖਾ ਕੇ ਕਹਿੰਦਾ ਮੇਰਾ ਜੋ ਕੁਝ ਹੈ ਮੇਰਾ ਆਪਣਾ ਆਪ ਵੀ ਮੈਂ ਆਪਣੇ ਖਾਲਸੇ ਤੋਂ ਵਾਰ ਦਿਆਂਗਾ। ਸਾਹਿਬ ਦੇ ਬਚਨ ਨੇ ਜਾਂ ਮੈਂ ਰੰਚ ਨਾ ਮਿਥਿਆ ਭਾਖੀ, ਰੰਚ ਦਾ ਅਰਥ ਥੋੜ੍ਹਾ ਜਿਹਾ ਵੀ, ਮਿਥਿਆ ਦੇ ਅਰਥ ਨੇ ਝੂਠ, ਮੈਂ ਇਹਦੇ ਵਿੱਚ ਇੱਕ ਰੰਚਕ ਮਾਤਰ ਵੀ ਝੂਠ ਨਹੀਂ ਬੋਲਿਆ। ਅਤੇ ਅੱਗੇ ਬਚਨ ਕਿਹਾ ਪਾਰ ਬ੍ਰਹਮ ਗੁਰ ਨਾਨਕ ਸਾਖੀ, ਸਾਖੀ ਦਾ ਅਰਥ ਸਹੁੰ ਚੁੱਕਣੀ, ਮੈਂ ਗੁਰੂ ਨਾਨਕ ਅਤੇ ਪਰਮਾਤਮਾ ਦੀ ਸਾਖੀ ਭਰ ਕੇ ਕਹਿੰਦਾ ਕਿ ਇਹਦੇ ਵਿੱਚ ਇੱਕ ਮਾਤਰ ਵੀ ਝੂਠ ਨਹੀਂ, ਮੈਂ ਜੋ ਕੁਝ ਹੈ ਸੀ ਖਾਲਸੇ ਨੂੰ ਸੌਂਪ ਦਿੱਤਾ ਹੈ। ਇਹਦੀ ਛੋਟੀ ਜਿਹੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਾਂ, ਕਿਹਾ ਨਹੀਂ ਕੀਤਾ ਹੈ। ਬਸ ਅੱਜ ਦੇ ਸਮੇਂ ਵਿੱਚ ਅਤੇ ਉਸ ਸਮੇਂ ਵਿੱਚ ਇੱਕੋ ਹੀ ਫਰਕ ਪੈ ਗਿਆ ਹੈ, ਅਸੀਂ ਕਹਿੰਦੇ ਬਹੁਤ ਕੁਝ ਹਾਂ, ਅਸੀਂ ਕਰਦੇ ਬਹੁਤ ਘੱਟ ਹਾਂ। ਉਦੋਂ ਪਹਿਲਾਂ ਕਰਦੇ ਸਨ ਅਤੇ ਬਾਅਦ ਵਿੱਚ ਕੁਝ ਕਹਿੰਦੇ ਸਨ ਅਤੇ ਕਹਿਣ ਦਾ ਅਸਰ ਹੋ ਜਾਂਦਾ ਸੀ, ਬਸ ਇਹੀ ਫਰਕ ਪੈ ਗਿਆ ਕਿੰਨਾ ਕੁਝ ਕਿਹਾ ਜਾ ਰਿਹਾ। ਗੁਰੂ ਨੇ ਕਿਹਾ ਮੈਂ ਸਭ ਕੁਝ ਖਾਲਸੇ ਤੋਂ ਵਾਰਿਆ ਹੈ, ਅੱਜ ਸਮਾਂ ਆ ਗਿਆ ਚਮਕੌਰ ਸਾਹਿਬ ਦੀ ਗੜੀ ਵਿੱਚ, ਉਹ ਵਕਤ ਆ ਗਿਆ ਜਦੋਂ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਸਾਹਿਬਜ਼ਾਦਿਆਂ ਨੂੰ ਕੱਢਣ ਤੋਂ। ਖਿਆਲ ਕਰੋ ਕਦੇ ਸਿੱਖ ਬਹੁਤ ਸਨ, ਮੈਂ ਕਈ ਵਾਰੀ ਇਹ ਗੱਲ ਸੋਚਣਾ ਵੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਜੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਇਹ ਤਿੰਨੇ ਬਚ ਕੇ ਨਿਕਲ ਸਕਦੇ ਨੇ ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਉੱਥੇ ਬਾਬਾ ਅਜੀਤ ਸਿੰਘ ਵੀ ਕੱਢਿਆ ਜਾ ਸਕਦਾ ਸੀ ਵਿੱਚੋਂ, ਪਰ ਸਤਿਗੁਰਾਂ ਨੇ ਜਾਣ ਕੇ ਨਹੀਂ ਕੱਢਿਆ। ਜਾਣ ਕੇ ਕਿਹਾ ਕਿ ਮੇਰੇ ਪੁੱਤਰ ਇੱਥੇ ਰਹਿਣਗੇ, ਸ਼ਹੀਦ ਹੋਣਗੇ। ਉਸ ਥਾਂ 'ਤੇ ਕਹਿੰਦੇ ਨੇ ਜਦੋਂ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਰਾਤ ਨੂੰ ਜਦੋਂ ਇਹ ਸਲਾਹ ਹੋ ਗਈ ਵੀ ਇਹ ਗੜੀ ਛੱਡ ਕੇ ਚਲੇ ਜਾਣਾ, ਸਤਿਗੁਰੂ ਤੁਰੇ ਫਿਰਦੇ ਨੇ, ਗੇਣਵੇਂ ਸਿੱਖ ਨੇ ਉਸ ਥਾਂ 'ਤੇ, ਅਤੇ ਉਹਨਾਂ ਵਿੱਚੋਂ ਇੱਕ ਸਿੱਖ ਹੈ ਭਾਈ ਸੰਗਤ ਸਿੰਘ, ਕਈਆਂ ਨੇ ਇੱਥੇ ਸੰਤ ਸਿੰਘ ਲਿਖਿਆ ਹੈ। ਭਾਈ ਸੰਗਤ ਸਿੰਘ, ਭਾਈ ਸੰਗਤ ਸਿੰਘ ਕੌਣ ਸੀ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਕਲ ਇਹਦੇ ਨਾਲ ਬੜੀ ਮਿਲਦੀ ਸੀ, ਉਮਰ ਬਹੁਤ ਮਿਲਦੀ ਸੀ। ਅਸਲ ਵਿੱਚ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤਾ ਨੇੜੇ ਇਸ ਕਰਕੇ ਵੀ ਰੱਖਿਆ ਸੀ ਕਿ ਹਮ ਉਮਰ ਸਨ, ਕਿਉਂਕਿ 1666 ਨੂੰ ਜਿੱਦਣ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਦਾ ਜਨਮ ਪਟਨਾ ਸਾਹਿਬ ਵਿੱਚ ਹੋਇਆ ਸੀ, ਉਸੇ ਸ਼ਾਮ ਭਾਈ ਸੰਗਤ ਸਿੰਘ ਦਾ ਜਨਮ ਹੋਇਆ ਸੀ। ਇੱਕ ਤਾਂ ਉਮਰ ਇੱਕੋ ਸੀ, ਇੱਕ ਚਿਹਰਾ ਮੂਹਰਾ ਬੜਾ ਮਿਲਦਾ ਸੀ। ਕਈ ਵਾਰੀ ਤਾਂ ਇਹ ਵੀ ਵਾਪਰਦਾ ਸੀ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਵਿੱਚ ਗੁਰੂ ਗੋਬਿੰਦ ਸਿੰਘ ਖੁਦ ਨਹੀਂ ਸਨ ਜਾਂਦੇ, ਉੱਥੇ ਭਾਈ ਸੰਗਤ ਸਿੰਘ ਨੂੰ ਭੇਜ ਦਿੰਦੇ ਸਨ, ਅਤੇ ਦੁਸ਼ਮਣ ਨੂੰ ਭੁਲੇਖਾ ਪੈ ਜਾਂਦਾ ਸੀ ਵੀ ਗੁਰੂ ਗੋਬਿੰਦ ਸਿੰਘ ਆਏ। ਅੱਜ ਵੀ ਉਹ ਵਕਤ ਆਇਆ, ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ ਭਾਈ ਸੰਗਤ ਸਿੰਘ ਨੂੰ ਬੁਲਾਇਆ ਹੈ, ਸਾਹਮਣੇ ਖੜਾ ਕੀਤਾ। ਕਹਿੰਦੇ ਨੇ ਸਤਿਗੁਰਾਂ ਨੇ ਆਪਣਾ ਚੋਗਾ ਜਿਹੜਾ ਸੀ ਨਾ ਉਹ ਲਾਉਣਾ ਸ਼ੁਰੂ ਕੀਤਾ, ਅਤੇ ਕਹਿਣ ਲੱਗੇ ਸੰਗਤ ਸਿੰਘ ਆਪਣੇ ਕੱਪੜੇ ਮੈਨੂੰ ਦੇ, ਮੈਂ ਤੇਰੇ ਕੱਪੜੇ ਪਾਉਣੇ ਨੇ ਅਤੇ ਮੇਰੇ ਵਾਲੇ ਕੱਪੜੇ ਤੂੰ ਪਾ ਲੈ। ਵੇਖੋ ਕਿੰਨੀ ਵੱਡੀ ਗੱਲ ਹੋਵੇਗੀ, ਗੁਰੂ ਦੇ ਕੱਪੜੇ, ਗੁਰੂ ਦੇ ਵਸਤਰ। ਭਾਵੇਂ ਕਿ ਇਹ ਇੱਕ ਜੰਗੀ ਮਿਜਾਜ ਵੀ ਸੀ ਦੁਸ਼ਮਣ ਨੂੰ ਧੋਖਾ ਦੇਣ ਲਈ ਕਿ ਗੁਰੂ ਗੋਬਿੰਦ ਸਿੰਘ ਇੱਥੇ ਸ਼ਹੀਦ ਹੋ ਗਏ ਨੇ, ਇਹ ਤਾਂ ਵੱਖਰੀ ਗੱਲ ਹੈ। ਸਤਿਗੁਰਾਂ ਨੇ ਜਦੋਂ ਚੋਲਾ ਲਾਉਣਾ ਸ਼ੁਰੂ ਕੀਤਾ ਨਾ, ਭਾਈ ਸੰਗਤ ਸਿੰਘ ਦੇ ਹੱਥ ਕੰਬ ਗਏ, ਕਹਿਣ ਲੱਗਾ ਮਹਾਰਾਜ ਮੈਂ ਗੁਰੂ ਵਾਲੇ ਕੱਪੜੇ ਪਾਵਾਂ? ਮੇਰੇ ਵਿੱਚ ਹਿੰਮਤ ਨਹੀਂ ਹੈ। ਕਹਿੰਦੇ ਨਹੀਂ, ਅੱਜ ਜ਼ਰੂਰੀ ਹੈ ਤੂੰ ਆਪਣੇ ਕੱਪੜੇ ਮੈਨੂੰ ਦੇ, ਮੇਰਾ ਚੋਲਾ ਤੂੰ ਪਾ। ਗੁਰੂ ਵਾਲਾ ਕੱਪੜੇ ਪਵਾ ਦਿੱਤੇ, ਇੱਥੋਂ ਤੱਕ ਚਲੇ ਗਏ, ਆਪਣੇ ਸੀਸ 'ਤੇ ਲੱਗੀ ਹੋਈ ਕਲਗੀ ਨੂੰ ਵੀ ਹੱਥ ਪਾ ਲਿਆ, ਕਲਗੀ ਲਾਉਣ ਲੱਗੇ, ਕਲਗੀ ਲਾ ਲਈ। ਭਾਈ ਸੰਗਤ ਸਿੰਘ ਕਹਿੰਦਾ ਮਹਾਰਾਜ ਕਲਗੀ ਵੀ ਮੈਨੂੰ ਦੇਣ ਲੱਗੇ? ਕਹਿਣ ਲੱਗੇ ਹਾਂ, ਮੈਂ ਇੱਕ ਪੰਗਤੀ ਲਿਖੀ ਸੀ ਅੱਜ ਜੋ ਪੂਰੀ ਕਰ ਦੇਣੀ ਹੈ। ਕਿਹੜੀ? ਸਾਰਾ ਕੁਝ ਮੈਂ ਖਾਲਸੇ ਨੂੰ ਦੇਣਾ ਹੈ, ਕੁਝ ਵੀ ਆਪਣੇ ਕੋਲ ਨਹੀਂ ਰੱਖਣਾ, ਹੋਰ ਕੀ ਦੇਣਾ ਹੈ? ਕਹਿਣ ਲੱਗੇ ਇੱਕ ਹੋਰ ਚੀਜ਼ ਰਹਿ ਗਈ ਹੈ, ਲਿਆ ਆਪਾਂ ਪੱਗ ਵੀ ਵਟਾ ਲਈਏ, ਤੂੰ ਆਪਣੀ ਦਸਤਾਰ ਮੈਨੂੰ ਦੇ, ਮੇਰੀ ਦਸਤਾਰ ਤੂੰ ਬੰਨ ਲੈ। ਇੱਥੇ ਭਾਵੇਂ ਕਿ ਕਲਗੀਆਂ ਵਾਲੇ ਦੇ ਸੀਸ 'ਤੇ ਦਸਤਾਰ ਦੇ ਥੱਲੇ ਕੇਸਕੀ ਹੁੰਦੀ ਸੀ, ਬਹੁਤ ਕੁਝ ਸੀ, ਪਰ ਰਵਾਇਤੀ ਤੌਰ 'ਤੇ ਕਹਿੰਦੇ ਪੱਗ ਵੀ ਲਾਈ, ਭਾਈ ਸੰਗਤ ਸਿੰਘ ਦੇ ਸਿਰ 'ਤੇ ਪੱਗ ਬੰਨ ਦਿੱਤੀ, ਉਹਨਾਂ ਦੀ ਦਸਤਾਰ ਆਪ ਬੰਨੀ, ਅਤੇ ਮੱਥੇ 'ਤੇ ਕਲਗੀ ਲਾ ਕੇ ਇੱਕ ਗੱਲ ਕਹੀ ਸੀ, ਸੰਗਤ ਸਿੰਘਾ ਤੈਨੂੰ ਪਤਾ ਹੈ ਪੱਗ ਵੱਟ ਭਰਾ ਇੱਕ ਮੁਹਾਵਰਾ ਹੈ, ਪੱਗ ਵੱਟ ਭਰਾ ਦਾ ਮਤਲਬ ਹੁੰਦਾ ਜਿਹੜੇ ਦੋ ਮਨੁੱਖ ਇਕੱਠੇ ਰਹਿਣ ਲੱਗ ਪੈਣ, ਇੱਕ ਦੂਜੇ ਦੇ ਘਰ ਆਉਣ ਜਾਣ, ਉਹ ਫਿਰ ਇੱਕ ਦਿਨ ਪੱਗ ਵਟਾਉਂਦੇ ਨੇ ਆਪਣੀ, ਅਤੇ ਕਹਿੰਦੇ ਨੇ ਲਿਆ ਅੱਜ ਤੋਂ ਲੈ ਕੇ ਤੇਰੀ ਇੱਜ਼ਤ ਮੇਰੀ ਹੈ ਅਤੇ ਮੇਰੀ ਇੱਜ਼ਤ ਤੇਰੀ ਹੈ, ਪੱਗ ਤਾਂ ਵਟਾਈ ਜਾਂਦੀ ਹੈ। ਸਤਿਗੁਰਾਂ ਨੇ ਕਿਹਾ ਸੰਗਤ ਸਿੰਘਾ ਤੂੰ ਪੰਥ ਹੈ, ਤੂੰ ਸੰਗਤ ਹੈ, ਅੱਜ ਮੈਂ ਆਪਣੀ ਪੱਗ ਸੰਗਤ ਨੂੰ ਦੇ ਦਿੱਤੀ ਹੈ, ਅੱਜ ਮੈਂ ਆਪਣੀ ਪੱਗ ਪੰਥ ਨੂੰ ਦੇ ਦਿੱਤੀ ਹੈ, ਅਤੇ ਪੰਥ ਨੂੰ ਸੁਨੇਹਾ ਦੇ ਵੀ ਇਹ ਪੱਗ ਸੰਭਾਲ ਕੇ ਰੱਖਣ, ਪੱਗ ਦਾ ਸਤਿਕਾਰ ਕਰਨ। ਇਹ ਇੱਕ ਬਹੁਤ ਵੱਡਾ ਮੁਹਾਵਰਾ ਸੀ, ਤੁਸੀਂ ਕਦੀ ਵੇਖੋ ਇਹ ਬੜੀ ਤ੍ਰਾਸਦੀ ਹੈ। ਘੱਟੋ ਘੱਟ ਗੁਰਦੁਆਰਿਆਂ ਵਿੱਚ ਅਸੀਂ ਪੱਗ ਦਾ ਸਤਿਕਾਰ ਕਰੀਏ। ਜਦੋਂ ਝਗੜਾ ਸੀ ਮਿਸਲਾਂ ਦੇ ਵਿੱਚ ਅਤੇ ਹਰਿਮੰਦਰ ਸਾਹਿਬ ਵਿੱਚ ਸਾਰੀਆਂ ਮਿਸਲਾਂ ਵਾਲੇ ਸਰਦਾਰ ਜਾਂਦੇ ਸਨ, ਬਾਹਰ ਉਹਨਾਂ ਦਾ ਕਤਲਾਂ ਦਾ ਵੈਰ ਸੀ ਆਪਸ ਵਿੱਚ, ਪਰ ਜਦੋਂ ਦਰਸ਼ਨੀ ਡਿਉੜੀ ਲੰਘਦੇ ਸਨ ਨਾ ਅੰਦਰ, ਉੱਥੇ ਭਾਵੇਂ ਦੁਸ਼ਮਣੀ ਕਤਲਾਂ ਤੱਕ ਗਈ ਹੁੰਦੀ ਸੀ, ਉੱਥੇ ਇੱਕ ਦੂਜੇ ਨੂੰ ਪਿਆਰ ਅਤੇ ਸਤਿਕਾਰ ਨਾਲ ਫਤਿਹ ਬੁਲਾਉਂਦੇ ਸਨ ਵੀ ਇਹ ਗੁਰੂ ਦਾ ਘਰ ਹੈ, ਇੱਥੇ ਅਸੀਂ ਸੰਸਾਰ ਦੇ ਝਗੜੇ ਉਹ ਮਨਾਂ ਵਿੱਚ ਨਹੀਂ ਲੈ ਕੇ ਆਉਣੇ, ਉਹ ਬਾਹਰ ਨੇ, ਉਹ ਨਹੀਂ ਇੱਥੇ ਅਸੀਂ ਕਿੜਾਂ ਕੱਢਣੀਆਂ ਆਪਣੀਆਂ। ਇਸ ਕਰਕੇ ਉਦੋਂ ਪੰਥ ਦੀ ਚੜ੍ਹਦੀ ਕਲਾ ਹੋਈ, ਸਤਿਗੁਰਾਂ ਨੇ ਦਸਤਾਰ ਵਟਾਈ, ਕਲਗੀ ਲਾ ਦਿੱਤੀ, ਅਤੇ ਭਾਈ ਸੰਗਤ ਸਿੰਘ ਦੇ ਹੱਥ ਕੰਬੇ, ਮਹਾਰਾਜ ਤੁਸੀਂ ਸਾਰਾ ਕੁਝ ਮੈਨੂੰ? ਕਹਿਣ ਲੱਗੇ ਤੈਨੂੰ ਨਹੀਂ, ਮੈਂ ਦੋ ਗੱਲਾਂ ਕਹੀਆਂ ਸਨ, ਇੱਕ ਕਿ ਵਾਹੋ ਵਾਹੋ ਗੋਬਿੰਦ ਸਿੰਘ। ਭਾਈ ਗੁਰਦਾਸ ਜੀ ਦੂਜੇ ਨੇ ਲਿਖਿਆ ਕਿ ਆਪੇ ਗੁਰ ਚੇਲਾ, ਮੈਂ ਲਿਖਿਆ ਲਿਖਵਾਇਆ ਸੀ, ਮੈਂ ਇਕੱਲਾ ਕਾਗਜ਼ਾਂ 'ਤੇ ਲਿਖਣਾ ਨਹੀਂ, ਕਰਕੇ ਵਿਖਾਉਣਾ ਹੈ। ਪਹਿਲਾਂ ਮੈਂ ਗੁਰੂ ਸਾਂ ਅਤੇ ਸੰਗਤ ਸਿੰਘਾਂ, ਅੱਜ ਮੈਂ ਗੜੀ ਵਿੱਚੋਂ ਗੁਰੂ ਬਣ ਕੇ ਨਹੀਂ ਸਿੱਖ ਬਣ ਕੇ ਨਿਕਲਣਾ ਹੈ, ਸਿੱਖ ਵਾਲੇ ਕੱਪੜੇ ਪਾ ਕੇ ਨਿਕਲਣਾ। ਔਰ ਦੂਸਰੀ ਗੱਲ ਕਹੀ ਸੀ ਕਿ ਸਭ ਕੁਝ ਮੈਂ ਖਾਲਸੇ ਨੂੰ ਸੌਂਪ ਦਿੱਤਾ ਹੈ। ਮੈਂ ਸੋਚਿਆ ਪੁੱਤਰ 'ਤੇ ਪਹਿਲਾਂ ਹੀ ਸੌਂਪ ਚੁੱਕਾ ਹਾਂ, ਪਿਤਾ 'ਤੇ ਪਹਿਲਾਂ ਹੀ ਮੈਂ ਸਿੱਖਾਂ ਨੂੰ ਦੇ ਦਿੱਤਾ ਹੈ, ਮਾਂ ਵੀ ਦੇ ਦਿੱਤੀ ਹੈ, ਆ ਸਰੀਰ ਦੇ ਕੱਪੜੇ 'ਤੇ ਪੱਗ ਰਹਿ ਗਈ। ਕਿਤੇ ਕੱਲ੍ਹ ਨੂੰ ਸਿੱਖ ਇਹ ਨਾ ਕਹਿਣ ਵੀ ਗੁਰੂ ਗੋਬਿੰਦ ਸਿੰਘ ਪੱਗ ਵੀ ਬਚਾ ਕੇ ਲੈ ਗਿਆ, ਸਾਨੂੰ ਦਿੱਤੀ ਨਹੀਂ ਉਸ। ਹੁਣ ਇਹ ਸਾਨੂੰ ਵੇਖਣਾ ਪਏਗਾ ਕਿ ਅਸੀਂ ਉਸ ਪੱਗ ਨੂੰ ਰੱਖਣਾ ਕਿ ਨਹੀਂ। ਖੈਰ, ਭਾਵੇਂ ਇੱਥੇ ਗੱਲ ਕਹਿਣ ਦਾ ਕੋਈ ਲਾਭ ਨਹੀਂ, ਕਿਉਂਕਿ ਇੱਥੇ ਤੁਸੀਂ ਸਾਰੇ ਦਸਤਾਰਾਂ ਵਾਲੇ ਹੋ। ਪਰ ਜਿਨ੍ਹਾਂ ਸੱਜਣਾਂ ਨੇ ਦਸਤਾਰਾਂ ਲਾ ਦਿੱਤੀਆਂ ਨੇ, ਰੁਮਾਲਾਂ 'ਤੇ ਵਿਸ਼ਵਾਸ ਕਰ ਲਿਆ, ਅੱਜ ਕੀ ਤਰਾਸਦੀ ਹੈ ਕਿ ਹੱਦ ਹੋ ਗਈ। ਗੁਰਦੁਆਰੇ ਵੱਲੋਂ ਕਿਸੇ ਘਰ ਵਿੱਚ ਸਮਾਗਮ ਹੋਣਾ ਸੀ, ਮੈਂ ਉੱਥੇ ਬੈਠਾ ਕਿਸੇ ਗੁਰੂ ਘਰ ਦੇ ਵਿੱਚ, ਅਤੇ ਉੱਥੇ ਇੱਕ ਰਾਗੀ ਸਿੰਘ ਆਪਣੇ ਬੈਗ ਦੇ ਵਿੱਚ ਰੁਮਾਲੇ ਪਾਏ ਪਿਆ, ਆ ਰੁਮਾਲ ਜਿਹੜੇ ਬਾਹਰ ਪਏ ਸਿਰ 'ਤੇ ਬੰਨ੍ਹੀ ਦੇਣ, ਉਹ ਪਾਣ ਰਿਹਾ। ਮੈਂ ਕਿਹਾ ਕੀ ਕਰ ਰਹੇ ਹੋ? ਕਹਿਣ ਲੱਗਾ ਕਿਸੇ ਘਰ ਵਿੱਚ ਸਮਾਗਮ ਹੈ, ਕੀਰਤਨ ਹੈ, ਇਹਨਾਂ ਦਾ ਕੀ ਕਰਨਾ ਹੈ? ਕਹਿਣ ਲੱਗੇ ਉੱਥੇ ਪੱਗ 'ਤੇ ਕਿਸੇ ਦੇ ਆਏ ਨਹੀਂ, ਇਹ ਜਿੱਥੇ ਅਖੰਡ ਪਾਠ ਹੁੰਦਾ ਨਾਲ ਇੱਕ ਬੈਗ ਭਰ ਕੇ ਇਹਨਾਂ ਰੁਮਾਲਾਂ ਦਾ ਵੀ ਲਿਜਾਣਾ ਪੈਂਦਾ। ਇਹ ਸਾਡੀ ਹਾਲਾਤ ਹੋ ਚੁੱਕੀ ਹੈ। ਫਿਰ ਉਹ ਗੁਰੂ ਕੇ ਵਜ਼ੀਰ ਰੁਮਾਲ ਲੈ ਕੇ ਜਾ ਰਹੇ ਨੇ, ਅਸੀਂ ਕਿਹੜੇ ਥਾਂ 'ਤੇ ਖੜ੍ਹੇ ਹੋ ਗਏ, ਕਿਹੜੀ ਥਾਂ 'ਤੇ ਚਲੇ ਗਏ? ਇਸ ਕਰਕੇ ਖਾਲਸੇ ਦੀ ਮਾਤਾ ਦਾ ਗੁਰਪੁਰਬ ਅਸੀਂ ਕਹਿ ਲਈਏ ਜਾਂ ਸਮਾਗਮ ਮਨਾਇਆ, ਉਸ ਖਾਲਸੇ ਨੂੰ ਮਾਤਾ ਦੀ ਝੋਲੀ ਵਿੱਚ ਪਾਇਆ ਸੀ ਕਲਗੀਆਂ ਵਾਲੇ ਨੇ ਹਜ਼ੂਰ ਦੇ ਨਾਲ। ਫਿਰ ਉਹਨਾਂ ਨੇ ਸਾਰੀ ਉਮਰ ਜਿਹੜੀ ਹੈ ਸਮਰਪਿਤ ਹੋ ਕੇ ਕੱਢੀ। ਜਿਵੇਂ ਕਿ ਰੋਹਤਾਸ ਉਹਨਾਂ ਦਾ ਇਲਾਕਾ ਸੀ ਜੇਹਲਮ, ਉੱਥੇ ਇੱਕ ਸਿੱਖ ਘਰ ਵਿੱਚ ਹੀ ਉਹਨਾਂ ਦਾ ਜਨਮ ਸੀ, ਔਰ ਸ਼ੁਰੂ ਤੋਂ ਲੈ ਕੇ ਉਹਨਾਂ ਨੇ ਪ੍ਰਤਿਗਿਆ ਕਰ ਲਈ ਕਿ ਮੈਂ ਆਪਣਾ ਜੀਵਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸੌਂਪਣਾ ਹੈ। ਸਤਿਗੁਰਾਂ ਨੇ ਇਨਕਾਰ ਕਰ ਦਿੱਤਾ, ਪਰ ਜਦੋਂ ਪਤਾ ਲੱਗਾ, ਉਹਨਾਂ ਦੇ ਪਿਤਾ ਨੇ ਕਿਹਾ ਕਿ ਮਹਾਰਾਜ, ਇਸ ਬੱਚੀ ਨੇ, ਸਾਹਿਬਾਂ ਨਾਂ ਸੀ ਉਹਨਾਂ ਦਾ, ਪ੍ਰਣ ਕਰ ਲਿਆ ਕਿ ਜੇ ਸ਼ਾਦੀ ਕਰਾਉਣੀ ਹੈ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ, ਜੇ ਨਾ ਹੋ ਸਕੇਗੀ ਕੋਈ ਹੱਠ ਨਹੀਂ, ਮੈਂ ਆਪਣੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਾਰ ਦਿਆਂਗੇ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਵੇਲੇ, ਵੇਖੋ ਇਹ ਮੈਂ ਫਰਕ ਸਮਝਣਾ, ਲਕਸ਼ਮਣ ਨੂੰ ਸਰੂਪ ਨਖਾਂ ਕਹਿੰਦੀ ਇਹ ਸ਼ਾਦੀ ਕਰ, ਛੋਟਾ ਜਿਹਾ ਨੁਕਤਾ ਹੈ, ਰਾਮ ਚੰਦਰ ਦੇ ਭਰਾ ਨੂੰ ਸਰੂਪਨਖਾਂ, ਰਾਵਣ ਦੀ ਭੈਣ ਕਹਿੰਦੀ ਸ਼ਾਦੀ ਕਰ, ਉਹਨੂੰ ਸਮਝਾ ਨਹੀਂ ਸਕਿਆ, ਉਹਨੇ ਤਲਵਾਰ ਕੱਢ ਕੇ ਉਹਦਾ ਨੱਕ ਵੱਢ ਦਿੱਤਾ ਗੁੱਸੇ ਵਿੱਚ। ਪਰ ਇਹ ਗੁਰੂ ਗੋਬਿੰਦ ਸਿੰਘ ਹੈ ਜਿਹਦੇ ਸਾਹਮਣੇ ਇੱਕ ਸਿੱਖ ਨੌਜਵਾਨ ਬੱਚੀ ਪੇਸ਼ ਕਰਦਾ, ਅਤੇ ਸਤਿਗੁਰੂ ਕਹਿੰਦੇ ਹੁਣ ਅਸੀਂ ਗ੍ਰਿਸਤ ਤਿਆਗ ਦਿੱਤਾ, ਪਰ ਫਿਰ ਵੀ ਕਿੰਨੀ ਹਿੰਮਤ ਹੈ ਕਿ ਉਸ ਡੋਲੇ ਨੂੰ ਪ੍ਰਵਾਨ ਕਰ ਲਿਆ। ਕਹਿਣ ਲੱਗੇ ਰਹੇਗੀ ਮਹਿਲ ਵਿੱਚ, ਹੋਵੇਗੀ ਮਹਿਲ, ਪਰ ਗ੍ਰਿਸਤੀ ਨਹੀਂ ਹੋਵੇਗੀ। ਉਹਨਾਂ ਵੀ ਪ੍ਰਵਾਨ ਕੀਤਾ। ਇਹ ਹੈ ਮਰਦ ਅਗੰਬੜੇ ਦੀ ਗਾਥਾ। ਵੇਖੋ ਇਕੱਲੀ ਤਲਵਾਰ ਨਾਲ ਮਰਦ ਨਹੀਂ ਬੰਦਾ ਬਣਦਾ। ਮਰਦ ਦਾ ਅਰਥ ਹੈ ਜੀਵਨ ਵਿੱਚ ਬਚਨ ਨੂੰ ਪਾਲ ਦੇਣਾ, ਬਚਨ ਪਾਲਿਆ ਜ਼ਿੰਦਗੀ ਦੇ ਵਿੱਚ। ਇਹਨੂੰ ਅਸਲ ਵਿੱਚ ਕਿਹਾ ਰਾਜ ਦੇ ਵਿੱਚ ਯੋਗ ਕਮਾਇਆ, ਯੋਗੀ ਤਾਂ ਬੜੇ ਹੋਏ ਨੇ, ਘਰ ਛੱਡ ਕੇ ਭੱਜ ਗਏ, ਸਵਾਦ ਉੱਥੇ ਆਉਂਦਾ ਜਦੋਂ ਅੱਗ ਬਲਦੀ ਦੇ ਵਿੱਚ ਬੰਦਾ ਬੈਠਾ ਹੋਵੇ, ਉੱਥੇ ਰਾਜ ਅਤੇ ਯੋਗ ਦਾ। ਇਸ ਲਈ ਇਹ ਕਹਿਣਾ ਪੈਂਦਾ ਕਿ ਗੁਰੂ ਬੜੇ ਹੋਏ ਨੇ, ਪਰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਹੈ, ਜਿਹਦਾ ਤਿਆਗ ਇੰਨਾ, ਜਿਹਦੀ ਸੁਰਮ ਗਤੀ ਇੰਨੀ, ਜਿੱਧਰ ਵੀ ਝਾਤੀ ਪਾਉਂਦੇ ਹੋ ਉਧਾਰ ਇੰਨਾ, ਭਗਤੀ ਇੰਨੀ, ਬੰਦਗੀ ਇੰਨੀ, ਅਤੇ ਸਭ ਕੁਝ ਕਿਸੇ ਪਾਸੋਂ ਵੀ ਊਣਤਾ ਹੀ ਨਹੀਂ। ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਤੋਂ ਬਲਹਾਰ ਜਾਈਏ, ਉਹਨਾਂ ਦੇ ਚਰਨਾਂ ਨਾਲ ਜੁੜੀਏ, ਸਤਿਗੁਰਾਂ ਦੀ ਬਖਸ਼ੀ ਹੋਈ ਸਿੱਖੀ ਨੂੰ ਕਮਾਈਏ। ਔਰ ਜਿਹੜੀਆਂ ਸ਼ਖਸੀਅਤਾਂ ਪੰਥ ਦੇ ਵਿੱਚ ਹਨ, ਮਾਤਾ ਸਾਹਿਬ ਕੌਰ ਜੀ ਵਰਗੀਆਂ, ਉਹਨਾਂ ਅੱਗੇ ਅਰਦਾਸ ਹੈ ਵੀ ਉਹਨਾਂ ਵਾਲਾ ਜੀਵਨ ਸਾਨੂੰ ਵੀ ਪ੍ਰਾਪਤ ਹੋਵੇ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।